सतनाम श्री वाहे गुरु साहेब जी तनासरी महला पंजवा फिरत फिरत पेटे जन साधु पूरा गुर समझाया आन सगल विद काम नयावे हर हर नाम ते आया फिरत फिरत पेटे जन साधु पूरा गुर समझाया आन सगल विद काम नयावे हर हर नाम ते आया ताते मोहे तारी ओट गोपाल शरण परे ओ पूरन परमेश्वर बिन से सगल जंजाल रहाओ स्वर्ग मृत पयाल भूमंडल सगल व्यापे माए जी उदारन सब कुल तारन हर हर नाम ते आए नानक नाम निरंजन गाइए पाइए सर्ब निदाना कर कृपा जिस दे स्वामी बिरले काहू जाना नानक नाम निरंजन गाइए पाइए सर्ब निदाना कर कृपा जिस दे स्वामी बिरले काहू जाना
वाहे गुरु जी का खालसा वाहे गुरु जी की फतेह गुरु रूप गुरु की साजन वाजी गुरु स्वरूप गुरु खालसा सतसंग जी दीना बंधु शांति दे पुंज धन गुरु अर्जुन दे सच्चे पातशाह महाराज ने साडे ते कृपा कीती है आज दोवें पक्षां नूं हजूर ने बहुत क्लीयर कट सानू समझाया वो पक्ष की ने रोग दारू दोवें बुझा सुवैद सुजान एक मनुख बीमार होवे उनू किनिया भी आप गोलियां दे दिए इंजेक्शन ला दिए पर उन्ना चर आराम नहीं आना जिन्ना चर बीमारी ना लभे इस करके सतगुरु पातशाह महाराज ने सारे तो वड्डा रोग जेड़ी माया दी जगड़ा है उदे वल इशारा किया है ते नाल समझाया भी गुरमुखा माया है बड़ी प्रबल असीं गुरु ग्रंथ सच्चे पातशाह दी बाणी विच माया दी ताकत बारे पढ़दे हां कहिंदे सरपनी ते ऊपर नहीं बलिया जिन ब्रह्मा विष्णु महादेव छलिया साडे पुरातन सनातन मत भारती मत मुताबक ब्रह्मा नूं महान विद्वान मन्निया सृष्टि दा करता मन्निया इसे प्रकार शिवजी इत्यादिक गुरु ग्रंथ सच्चे पातशाह कहिंदे भाई ਇਹ ਤਾਂ ਮੈਂ ਤਿੰਨਾਂ ਦੀ ਗੱਲ ਕੀਤੀ ਹੈ ਨਾ, ਇਹ ਇੰਨੀ ਪ੍ਰਬਲ ਹੈ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਕਾਈ। ਇਹ ਇਹੋ ਜਿਹੀ ਮੋਹਣ ਵਾਲੀ ਹੈ, ਇੱਥੇ ਤਿੰਨਾਂ ਤੇ ਚੌਂਹ ਦੀ ਗੱਲ ਨਹੀਂ, ਜਿੰਨੇ ਵੀ ਆਏ ਨੇ ਇਸ ਮਾਇਆ ਨੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੋਂ ਭੜਕਾ ਦਿੱਤਾ। ਆਖਰ ਪਾਤਸ਼ਾਹ ਕਰੋ ਕਿਰਪਾ, ਇਹਦਾ ਕੋਈ ਹੱਲ ਹੈ? ਜਿਵੇਂ ਅੱਜ ਕੱਲ ਸਾਡੇ ਡਾਕਟਰ ਭਰਾ ਮੈਡੀਕਲ ਵਾਲੇ ਵੀਰ ਉਹ ਸਾਨੂੰ ਸਚੇਤ ਕਰਦੇ ਨੇ ਵੀ ਗੁਰਮੁਖਾ ਵਿਟਾਮਿਨ ਸੀ ਖਾਇਆ ਕਰ, ਵਿਟਾਮਿਨ ਡੀ ਖਾਇਆ ਕਰ, ਪ੍ਰੋਟੀਨ ਖਾਇਆ ਕਰ, ਤਾਂ ਕਿ ਤੇਰੇ ਉੱਪਰ ਇਹ ਬਿਮਾਰੀਆਂ ਹਾਵੀ ਨਾ ਹੋਣ, ਤੇਰਾ ਸਰੀਰ ਕਾਇਮ ਰਹਿ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਅਮਾਇਆ ਤੇ ਵਿਦਿਆ ਕਾਲਖੋ ਤੋਂ ਰਹਿਤ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਨਾ, ਇਹ ਆਦੀ ਵਿਆਦੀ ਇਹ ਤਿੰਨੇ ਦੇ ਤਿੰਨੇ ਰੋਗ ਤੇਰੇ ਤੇ ਹਾਵੀ ਨਹੀਂ ਹੋਣਗੇ। ਆਪਾਂ ਸਾਰਿਆਂ ਨੂੰ ਇਹ ਪੰਕਤੀ ਕੰਠ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੂ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਤੋ ਸਤਿਗੁਰੂ ਪਾਤਸ਼ਾਹ ਜਿਵੇਂ ਕਿਰਪਾ ਕਰਕੇ ਆਪਾਂ ਨੂੰ ਸਮਝਾਉਣਗੇ, ਸਮਝਣ ਦਾ ਯਤਨ ਕਰੀਏ। ਇਹਦੇ ਨਾਲ ਹੀ ਮੈਂ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਾਂ, ਪਾਤਸ਼ਾਹ ਇਹ ਤੇਰੀ ਦੈਵੀ, ਤੇਰੀ ਅਗੰਮੀ ਬਾਣੀ ਦੇ ਅਰਥ ਕੋਈ ਜਾਣਦਾ ਨਹੀਂ, ਪਰ ਇੰਨਾ ਕੁ ਪਤਾ ਹੈ ਤੂੰ ਛੱਜੂ ਝੋੜ ਦੇ ਸਿਰ ਤੇ ਹੱਥ ਰੱਖਦੇ ਤੇ ਉਹ ਗੀਤਾ ਦੇ ਅਰਥ ਕਰ ਲੈਂਦਾ ਹੀ, ਛੱਜੂ ਕਥਾ ਵਾਚਕ ਨਹੀਂ, ਛੱਜੂ ਵਿਦਵਾਨ ਨਹੀਂ, ਲੇਕਿਨ ਗੁਰੂ ਹਰਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਤੂੰ ਛੱਜੂ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਗੀਤਾ ਦੇ ਅਰਥ ਕਰਨ ਲੱਗ ਪਿਆ। ਸਾਡੇ ਨੇ ਸਮਰੱਥਾ ਨਹੀਂ ਕਿ ਤੇਰੀ ਅਗੰਮੀ ਬਾਣੀ ਦੇ ਅਰਥਾਂ ਨੂੰ ਅਸੀਂ ਸਮਝ ਸਕੀਏ, ਸਮਝਾ ਸਕੀਏ। ਇਹ ਰਹਿਮਤ ਕਰੀ, ਆਪਣੀ ਰਹਿਮਤ ਦੀ ਸੋਟੀ ਸਾਡੇ ਸਿਰ ਤੇ ਰੱਖੀ, ਤਾਂ ਕਿ ਤੇਰੀ ਅਧਿਆਤਮਿਕ ਵਿਚਾਰ ਨੂੰ ਅਸੀਂ ਸਮਝ ਸਕੀਏ ਤੇ ਸਮਝਾ ਸਕੀਏ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਹੈ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ।
ਪਾਤਸ਼ਾਹ ਕਹਿੰਦੇ ਵੀ ਬਹੁਤ ਥਾਵਾਂ ਤੇ ਭਟਕੇ ਆ, ਪਰ ਇਹ ਸਮਝ ਪੂਰਨ ਗੁਰੂ ਕੋਲ ਮਿਲੀ। ਇੱਕ ਹੋਰ ਨਾਲ ਨੁਕਤਾ ਹੈ ਵੀ ਗੁਰੂ ਵੀ ਅਧੂਰਾ ਹੁੰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਕਿਤੇ ਵਾਚੋ, ਇਹ ਵਾਰ ਵਾਰ ਸਤਿਗੁਰੂ ਪਾਤਸ਼ਾਹ ਨੇ ਪੂਰੇ ਗੁਰੂ ਦਾ ਜ਼ਿਕਰ ਕੀਤਾ। ਆਪਾਂ ਇਹ ਵੀ ਪੜ੍ਹਦੇ ਹਾਂ, ਗੁਰ ਪੂਰਾ ਜਿਨ ਸਿਮਰਿਆ ਸਹੀ ਭੈ ਨਿਹਾਲ। ਜਿਹੜੇ ਪੂਰਨ ਗੁਰੂ ਦੇ ਨਾਲ ਜੁੜ ਗਏ ਨੇ ਉਹਨਾਂ ਦੇ ਦੁੱਖ ਕੱਟੇਗਾ। ਸਾਡੇ ਕੋਲ ਬੇਅੰਤ ਉਦਾਹਰਣਾਂ ਨੇ, ਅਸੀਂ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹਿੰਦੁਸਤਾਨ ਦੇ ਮਤਾਂ ਦੇ ਵਿੱਚੋਂ ਸੰਨਿਆਸੀ ਮਤ ਸਭ ਤੋਂ ਪੁਰਾਣਾ ਹੈ। ਜਿਹੜੇ ਕੁੰਭ ਦੇ ਮੌਕੇ ਤੇ ਕਈ ਜਾਂਦੇ ਨੇ ਸਾਡੇ ਵੀਰ, ਜਦੋਂ ਕੁੰਭ ਦੇ ਮੌਕੇ ਤੇ ਮਹਾਤਮਾ ਜਨ ਉੱਥੇ ਵਿਚਰਦੇ ਤੇ ਸਾਰਿਆਂ ਤੋਂ ਅੱਗੇ ਸੰਨਿਆਸੀ ਲੱਗਦੇ ਹਨ। ਉਹਨਾਂ ਸੰਨਿਆਸੀਆਂ ਦਾ ਜੋ ਗੁਰੂ ਹੋਇਆ ਉਹਨਾਂ ਦਾ ਨਾਮ ਹੈ ਦੱਤਾਤ੍ਰੇਓ, ਔਰ ਉਸ ਦੱਤਾਤ੍ਰੇਓ ਨੂੰ 24 ਗੁਰੂ ਧਾਰਨ ਕਰਨੇ ਪਏ। ਅਸੀਂ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਬਾਰੇ ਪੜ੍ਹਦੇ ਹਾਂ ਤੇ ਉਹਨਾਂ ਨੇ 3 ਗੁਰੂ ਧਾਰਨ ਕੀਤੇ ਨੇ, ਸੰਦੀਪਨ, ਦਰਵਾਸ਼ਾ ਤੇ ਗਰਗ ਜੀ। ਸ੍ਰੀ ਰਾਮ ਚੰਦਰ ਮਹਾਰਾਜ ਜੀ ਨੇ ਵਿਸ਼ਵਾਮਿੱਤਰ ਤੇ ਵਸ਼ਿਸ਼ਠ ਜੀ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਪੂਰੇ ਗੁਰੂ ਦੇ ਸੰਪਰਕ ਵਿੱਚ ਆ। ਕਿਤੇ ਭੱਟਾਂ ਦੀ ਬਾਣੀ ਮਨ ਟਕਾ ਕਰਕੇ ਪੜ੍ਹਿਆ ਜੇ, ਉਹਨਾਂ ਭੱਟਾਂ ਦਾ ਆਗੂ ਹੋਇਆ ਭਿੱਖਾ, ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਔਰ ਉਸ ਪਰਮੇਸ਼ਰ ਦੇ ਪਿਆਰੇ ਨੇ ਜਿਹੜਾ ਸੋਈਆ ਲਿਖਿਆ ਉਹ ਸਾਨੂੰ ਸਮਝਾਉਣ ਲਈ ਹੈ। ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਪਾਤਸ਼ਾਹ ਬੜੇ ਪਰੇਸ਼ਾਨ ਹੋਏ, ਥਾਂ ਥਾਂ ਤੇ ਗਏ ਆ, ਗੱਲ ਬਣੀ ਨਹੀਂ, ਪਰ ਕਿਰਪਾ ਕਰੋ। ਔਰ ਜਿਹੜੀ ਉਹਦੀ ਅੰਦਰ ਦੀ ਵੇਦਨ ਉਸ ਸਵਈਏ ਦੇ ਵਿੱਚ ਹੈ, ਉਹ ਬਜ਼ੁਰਗ ਕਹਿੰਦਾ ਹੈ ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁੱਖੋਂ ਏ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਇੱਕ ਸਾਲ ਹੋ ਗਿਆ, ਕਿਨੋਂ ਨੂੰ ਪਰਚੋ ਲਾਇਓ, ਮੇਰਾ ਮਨ ਕਿਸੇ ਤੇ ਭਤੀਜਿਆ ਨਹੀਂ। ਤੇ ਪਾਤਸ਼ਾਹ ਕਹਿਣ ਲੱਗੇ ਭਿਖਿਆ ਕਾਰਨ, ਕਹਿੰਦੇ ਕਹਿਤੇ ਕਹਿਤੀ ਸੁਣੀ ਤ੍ਰੈਦ ਕੋ ਖੁਸ਼ੀ ਨਾ ਆਇਓ, ਗੱਲਾਂ ਬੜੀਆਂ ਕਰਦੇ ਨੇ ਪਰ ਪ੍ਰੈਕਟੀਕਲ ਲਾਈਫ ਨਹੀਂ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੂੰ, ਗੁਰ ਦਈਓ ਮਿਲਾਇਓ ਭਿਖਿਆ, ਜਿਮ ਤੂੰ ਰੱਖੇ ਤੇ ਵਰੋ, ਮੇਰੇ ਕਰਮ ਚੰਗੇ ਪੇ ਮੈਨੂੰ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਜਿਵੇਂ ਵੀ ਰੱਖੇਗਾ ਉਸੇ ਤਰ੍ਹਾਂ ਰਵਾਂਗਾ, ਪਰ ਜਿਨ੍ਹਾਂ ਦੇ ਕੋਲ ਮੈਂ ਅੱਗੇ ਗੇੜੇ ਕੱਢ ਕੇ ਆਇਆ ਉਹਨਾਂ ਦੇ ਇਕੱਲੇ ਪ੍ਰੈਕਟੀਕਲ ਲਾਈਫ ਨਹੀਂ। ਇਹ ਮੈਂ ਗੱਲ ਕਹਿਣ ਤੋਂ ਬਿਲਕੁਲ ਸੰਕੋਚ ਨਹੀਂ ਕਰਦਾ, ਤੁਸੀਂ ਆਮ ਕਰਕੇ ਕਹਿੰਦੇ ਜੀ ਗਿਆਨੀ ਜੀ ਪ੍ਰਚਾਰ ਦਾ ਅਸਰ ਨਹੀਂ, ਤੁਸੀਂ ਅਰਦਾਸ ਕਰਿਆ ਕਰੋ ਕਿ ਅਸੀਂ ਪ੍ਰਚਾਰ ਕਰਨ ਵਾਲਿਆਂ ਦੀ ਸਾਡੀ ਪ੍ਰੈਕਟੀਕਲ ਲਈ ਹੋਵੇ, ਸਟੇਜ ਤੇ ਕੁਝ ਹੋਰ ਪ੍ਰੈਕਟੀਕਲ ਲਾਈਫ ਹੋਰ, ਸਾਡੀ ਅਵਸਥਾ ਬਣ ਗਈ ਅਵਰ ਉਪਦੇਸ਼ੇ ਆਪ ਨਾ ਕਰੇ ਆਪਤ ਜਾਵਤ ਜਨਮੇ ਮਰੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਬਹੁਤ ਭਰਮਣਾ ਕੀਤਾ ਲੇਕਿਨ ਗੁਰੂ ਦੇ ਕੋਲ ਆਏ ਤੇ ਪੂਰੇ ਗੁਰੂ ਨੇ ਸਮਝਾਉਣਾ ਕੀਤਾ। ਗੁਰੂ ਦੀ ਲੋੜ ਕਿਉਂ ਹੈ, ਜਿਵੇਂ ਆਪਾਂ ਕਹਿੰਦੇ ਹਾਂ ਜੀ ਕਿਸੇ ਨੇ ਕੋਈ ਦੱਸ ਦਿੱਤਾ ਤੇ ਕੰਮ ਸਰ ਗਿਆ, ਕੀ ਲੋੜ ਹੈ ਪੂਰੇ ਗੁਰੂ ਦੀ। ਇਹਦੀ ਸਾਡੇ ਬਜ਼ੁਰਗਾਂ ਨੇ ਬੜੀ ਸੁੰਦਰ ਵਿਆਖਿਆ ਕੀਤੀ, ਆਮ ਕੀ ਸਦਰ ਕਤ ਮਿੜਤ ਨਾ ਆਮਲੀ ਪਾਏ। ਇਹ ਕੰਮ ਹੁੰਦਾ ਨਾ ਤੇ ਨਿੱਕੀਆਂ ਨਿੱਕੀਆਂ ਖੱਟੀਆਂ ਅੰਬੀਆਂ ਲੈ ਲਏ ਤੇ ਉਹ ਅੰਬ ਦਾ ਮੁਕਾਬਲਾ ਨਹੀਂ ਕਰ ਸਕਦੇ। ਪਿਤਾ ਕੋ ਪਿਆਰ ਨਾ ਭਰੋਸੀ ਪਾਈਏ, ਸਾਡੀਆਂ ਜਿਹੀਆਂ ਗੱਲਾਂ ਨੇ, ਕਹਿੰਦੇ ਨੇ ਜਿਹੜਾ ਪਿਆਰ ਪਿਓ ਕੋਲ ਮਿਲਦਾ, ਗਵਾਂਢੀ ਕਿੰਨਾ ਵੀ ਮੱਥੇ ਤੇ ਹੱਥ ਰੱਖਣ ਲਾੜ ਕਰਨ ਪਰ ਪਿਓ ਵਾਲੀ ਗੱਲ ਗਵਾਂਢੀਆਂ ਤੋਂ ਨਹੀਂ ਬਣਨੀ। ਆਮ ਕੀ ਸਦਰ ਕਤ ਮਿੜਤਨ ਆਮਲੀ ਪਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ, ਸਾਗਰ ਕੀ ਨਿੱਧ ਕਤ ਪਾਈਏ ਪੋਖਰ ਸਹਿ। ਇੱਕ ਪਾਸੇ ਸਮੁੰਦਰ ਇੱਕ ਪਾਸੇ ਛੱਪੜ, ਪੋਖਰ ਕਹਿੰਦੇ ਨੇ ਛੱਪੜ ਨੂੰ, ਕਹਿੰਦੇ ਛੱਪੜ ਸਮੁੰਦਰ ਦਾ ਮੁਕਾਬਲਾ ਨਹੀਂ ਕਰ ਸਕਦਾ। ਦੇਣ ਕਰ ਸਰਦੀਪ ਜੋਤ ਨਾ ਪੁਜਾਈਏ, ਕਿੰਨੇ ਵੀ ਦੀਵੇ ਜਗਾਲੀਏ ਜੋਤਾਂ ਜਗਾਲੀਏ ਤੇ ਗੁਰਮੁਖੋ ਸੂਰਜ ਦੇ ਬਰਾਬਰ ਚਾਨਣ ਨਹੀਂ। ਇੰਦਰ ਵਰਖਾ ਸਮਾਨ ਪੂਰਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਰਾਸ ਬਮਕਾਈਏ। ਕਹਿੰਦੇ ਮੀਂਹ ਪੈਂਦਾ ਹੈ ਆਕਾਸ਼ ਤੋਂ ਇੰਦਰ ਦਾ ਤੇ ਆਪਾਂ ਇਹ ਆਖੀਏ ਵੀ ਉਸ ਮੀਂਹ ਦੇ ਬਰਾਬਰ ਪਾਣੀ ਦਾ ਮੁਕਾਬਲਾ ਹੋ ਜੇ ਤੇ ਨਹੀਂ ਜੇ ਹੋਣਾ। ਚੰਦਨ ਸੁਬਾਸ ਨਾ ਪਲਾਸ ਬਮਕਾਈਏ, ਪਲਾਸ ਇੱਕ ਬੂਟਾ ਜਿਹਦਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਇਆ ਬਸੇ ਜੋ ਚੰਦਨ ਪਾਸ। ਪਲਾਸ ਦਾ ਬੂਟਾ ਵੇਖਣ ਨੂੰ ਚੰਗਾ ਪਰ ਚੰਦਨ ਵਾਲੀ ਬਾਤ ਨਹੀਂ ਕਰਨੀ ਕਿਉਂਕਿ ਚੰਦਨ ਵਿੱਚ ਸੁਗੰਧ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇ ਮੈਂ, ਖੰਡ ਪਰ ਮਨ ਉਹਦੇ ਅਸਤ ਲਓ ਧਾਈਏ। ਗੁਰੂ ਕੇ ਪਿਆਰਿਆ ਭਾਵੇਂ ਖੰਡਾਂ ਤੇ ਬ੍ਰਹਮੰਡਾਂ ਵਿੱਚ ਚੱਕਰ ਪਾ ਲਾ, ਗੁਰੂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਅਸੀਂ ਸਿੱਖ ਪੰਥ ਵਿੱਚ ਬੜੇ ਅਦਬ ਤੇ ਸਤਿਕਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਪੜ੍ਹਦੇ ਹਾਂ, ਪਰ ਗੁਰਮੁਖੋ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਦਾ ਇਤਿਹਾਸ ਪੜ੍ਹੀਏ ਤੇ ਉਹਨਾਂ ਨੇ ਗੁਰਦੇਵ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ 3-4 ਗੁਰੂ ਧਾਰਨ ਕੀਤੇ ਹਨ। ਪਾਕਿਸਤਾਨ ਦੇ ਵਿੱਚ ਸਾਡੇ ਪਿੰਡਾਂ ਦੇ ਲਾਗੇ ਚ ਆ ਕੇ ਇੱਕ ਜਾਮਣ ਪਿੰਡ ਹੈ, ਜਦੋਂ ਉਹ ਆਪਣੇ ਪਿੰਡੋਂ ਮਨ ਨੂੰ ਠੇਸ ਲੱਗੀ ਤੇ ਇੱਥੇ ਆਇਆ, ਗੁਰੂ ਧਾਰਨ ਕੀਤਾ, ਇੱਥੇ ਗੱਲ ਨਹੀਂ ਬਣੀ। ਮੁੜ ਕੇ ਇਹਦੇ ਤੋਂ ਬਾਅਦ ਨਾਸ ਗਿਆ, ਉੱਥੇ ਗੁਰੂ ਧਾਰਨ ਕੀਤਾ, ਉਹਦੇ ਤੋਂ ਸੰਤੁਸ਼ਟੀ ਨਹੀਂ ਬਣੀ। ਮੁੜ ਕੇ ਉਹਨੇ ਔਗਣਨਾਥ ਨਾਮ ਦੇ ਇੱਕ ਬੰਦੇ ਦੇ ਕੋਲੋਂ ਕਰਾਮਾਤਾਂ ਦੀ ਪ੍ਰਾਪਤੀ ਕੀਤੀ, ਰਿਧੀਆਂ ਸਿੱਧੀਆਂ ਦੀ। ਮਨ ਟਿਕਿਆ ਨਹੀਂ, ਆਖਰ ਗੋਦਾਵਰੀ ਦੇ ਕੰਢੇ ਤੇ ਨੰਦੇੜ ਆ ਕੇ ਆਪਣਾ ਪੜਾਅ ਕਰ ਲਿਆ ਤੇ ਲੋਕ ਕਰਾਮਾਤਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ। ਪਰ ਸਾਡੇ ਗੁਰੂ ਨੇ ਸਾਨੂੰ ਸੁਚੇਤ ਕੀਤਾ, ਭਾਈ ਸਾਹਿਬ ਭਾਈ ਗੁਰਦਾਸ ਨੇ ਉਹ ਪੰਕਤੀ ਲਿਖੀ ਹੈ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਬਾਣੀ ਤੇ ਸੰਗਤ ਤੋਂ ਬਿਨਾਂ ਅਸੀਂ ਦੂਜਿਆਂ ਦਾ ਪਲੰਚਕ ਮਾਤਰ ਵੀ ਉਹਨਾਂ ਵਾਲੇ ਪਾਸੇ ਜਾਂਦੇ ਨਹੀਂ। ਯਾਦ ਰੱਖਿਆ ਜੇ ਗੁਰੂ ਧਾਰਤਾ ਲੈ ਪਰ ਕੇਵਲ ਤੇ ਕੇਵਲ ਲੇਬਲ ਲੱਗਾ ਹੈ। ਗੁਰੂ ਸਾਨੂੰ ਕਹਿੰਦਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਗੁਰੂ ਕਹਿੰਦਾ ਤਰਤ ਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਤਿੰਨ ਗੁਰੂ ਧਾਰਨ ਕਰ ਲਏ ਪਰ ਇੱਕ ਮੰਜਾ ਰੱਖਿਆ, ਉਹਦੇ ਤੇ ਬੰਦਾ ਪਾ ਕੇ ਤੇ ਮੁੜ ਕੇ ਬੇਇੱਜ਼ਤੀ ਕਰਨੀ, ਉਹਨੂੰ ਮੂਧਿਆਂ ਸੁੱਟਣਾ। ਗੁਰੂ ਧਾਰਨ ਦਾ ਕੀ ਫਾਇਦਾ? ਇੱਕ ਪਾਸੇ ਹਿਰਨੀ ਦੇ ਬੱਚੇ ਮਰੇ ਤੇ ਤੇਰੇ ਮਨ ਨੂੰ ਦੁੱਖ ਹੋਇਆ, ਹੁਣ ਦੂਜੇ ਦੀ ਪੱਗ ਲੈਂਦੀ ਤੇ ਤੈਨੂੰ ਖੁਸ਼ੀ ਹੁੰਦੀ, ਤਾੜੀਆਂ ਮਾਰਦਾ। ਮੰਜੇ ਤੇ ਬਿਠਾਇਆ, ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉੱਥੇ ਕਹਿੰਦੇ ਨੇ ਚਾਰ ਵੀਰ ਸਨ, ਇਉਂ ਕਹਿ ਸਕਦੇ ਵੀ ਉਹਦੇ ਚੇਲੇ ਹੋਣਗੇ। ਸਤਿਗੁਰੂ ਪਾਤਸ਼ਾਹ ਦੀ ਆਭਾ ਵੇਖੀ, ਸ਼ਾਨ ਵੇਖੀ, ਮੇਰੇ ਪਾਤਸ਼ਾਹ ਸਪੜਗੇ ਤੇ ਸਬਾਏ ਮਾਨ ਹੋਏ, ਤੀਰ ਰੱਖ ਦਿੱਤੇ ਸਰਾਣੇ ਪੱਥਾ ਤੇ ਉਹਨਾਂ ਨੇ ਜਾ ਕਰਕੇ ਆਖਿਆ ਵੀ ਮਹਾਂਪੁਰਸ਼ੋ ਮਹਾਨ ਸ਼ਕਤੀ ਆਈ ਹੈ, ਉਹਨਾਂ ਦੇ ਸਾਹਮਣੇ ਅੱਖ ਨਹੀਂ ਜੀ ਹੁੰਦੀ। ਵੀਰਾਂ ਨੇ ਆਣ ਕੇ ਪਰਾਲਾ ਕੀਤਾ ਮੰਜਾ ਮੂਧਾ ਕਰਨ ਦਾ, ਪਰ ਕੌਣ ਕਰੇ? ਗੁਰੂ ਕੇ ਦਰਸ਼ਨ ਕੀਤੇ, ਵੇਹਦਿਆਂ ਸਾਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਤੇ ਕਹਿਣ ਲੱਗਾ ਮੈਂ ਤੁਹਾਡਾ ਬੰਦਾ। ਆਪਾਂ ਆਮ ਸਾਡੇ ਪ੍ਰਚਲਿਤ ਵੀ ਬਾਬਾ ਬੰਦਾ ਸਿੰਘ ਬਹਾਦਰ, ਬੰਦਾ ਸਿੰਘ ਬਾਬੇ ਦਾ ਵਿਸ਼ੇਸ਼ਣ ਹੈ, ਨਾਮ ਹੈ ਗੁਰਬਖਸ਼ ਸਿੰਘ। ਉਹਨਾਂ ਨੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਤੇ ਮਾਧੋ ਦਾਸ ਤੋਂ ਬਦਲ ਕੇ ਨਾਂ ਰੱਖਿਆ ਗੁਰਬਖਸ਼ ਸਿੰਘ। ਲੇਕਿਨ ਜਿਹੜਾ ਉਹਦੇ ਨਾਮ ਦੇ ਨਾਲ ਲਫ਼ਜ਼ ਲੱਗਾ ਬੰਦਾ, ਇਹ ਵਿਸ਼ੇਸ਼ਣ ਹੈ, ਸਤਿਕਾਰ। ਉਹਦਾ ਕਾਰਨ ਕੀ ਹੈ? ਗੁਰੂ ਕੇ ਚਰਨਾਂ ਦੇ ਸਿਰ ਆ ਕੇ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਾ ਕਹਿ ਤਾਂ ਦਿੱਤਾ ਪਰ ਬੰਦਿਆਂ ਵਾਲੇ ਕੰਮ ਵੀ ਕਰਿਆ ਕਰ। ਆਪਾਂ ਬੰਦੇ ਖਵਾਉਂਦੇ ਹਾਂ, ਧਿਆਨ ਦੋ ਅੰਦਰ ਝਾਤੀ ਮਾਰੀਏ, ਸਾਡੀ ਅਵਸਥਾ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ। ਕਰੇ ਦੇ ਰਾਤ ਪਸ਼ੂ ਮਾੜੇ ਨੂੰ ਢੁੱਡ ਮਾਰਦਾ ਤੇ ਤਗੜੇ ਦੇ ਅੱਗੇ ਭੱਜ ਪੈਂਦਾ ਹੈ, ਇਹ ਪਸ਼ੂ ਦਾ ਜੀਵਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ। ਹਜ਼ੂਰ ਕਹਿੰਦੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ, ਤੇ ਬੰਦੇ ਦਾ ਕੰਮ ਕੀ? ਬੰਦਾ ਹੋਏ ਬੰਦਗੀ ਕਹਿ, ਜੇ ਬੰਦਾ ਤੇ ਬੰਦਗੀ ਨੂੰ ਗ੍ਰਹਿਣ ਕਰ। ਬੰਦੇ ਬੰਦਗੀ ਇੱਕ ਤਿਆਰ, ਸਹਿਬ ਰੋਸ ਧਰੋ ਕੇ ਪਿਆਰ, ਤੈਨੂੰ ਦੁੱਖ ਹੋਵੇ ਤੈਨੂੰ ਸੁੱਖ ਹੋਵੇ ਤੂੰ ਆਪਣਾ ਕੰਮ ਕਰੀ ਚੱਲ। ਸੋ ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਬੜਾ ਭਰਮਣਾ ਕੀਤਾ, ਬੜਾ ਭਟਕਣਾ ਕੀਤਾ, ਹੋਈ ਰਹਿਮਤ ਤੇ ਪੂਰਨ ਗੁਰੂ ਨੇ ਸਮਝਾ ਦਿੱਤਾ। ਕੀ ਸਮਝਾਇਆ? ਅੱਗੇ ਨਿਰਣਾ ਕਰਨਗੇ।
ਆਨ ਸਗਲ ਬਿਦ ਕਾਮ ਨ ਆਵੇ।
ਕਈ ਤਰ੍ਹਾਂ ਦੇ ਆਪਾਂ ਉਪਰਾਲੇ ਕਰਦੇ, ਕੋਈ ਵਰਤ ਰੱਖਦਾ, ਕੋਈ ਜਲ ਧਾਰਾ ਕਰਦਾ। ਸੁਖਮਨੀ ਸਾਹਿਬ ਚ ਬਹੁਤ ਪਾਤਸ਼ਾਹ ਨੇ ਵਿਸਤਾਰ ਦੇ ਸਹਿਤ ਸਮਝਾਉਣਾ ਕੀਤਾ। ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸਾਧਨ ਅਸਾਧਨ, ਨਿਮਖ ਨਿਮਕਰ ਸਰੀਰ ਕਟਾਵੇ, ਤੋ ਭਿਓਮੇ ਮਹਿਲ ਨਾ ਜਾਵੇ। ਇਹ ਇੰਨੀ ਪ੍ਰਬਲ ਹੈ ਵੀ ਕਹਿੰਦੇ ਭੋਰਾ ਭੋਰਾ ਬੰਦਾ ਕਰਾ ਲੈਣਾ ਆਪਣਾ ਫਿਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਚੰਦਰੀ ਜਿਹੜੀ ਹੋਵੇ ਫੇਰ ਵੀ ਨਹੀਂ ਛੱਡਦੀ। ਜਿਹਨਾਂ ਮਹਾਂਪੁਰਸ਼ਾਂ ਦਾ ਮੈਂ ਹਰ ਮੌਕੇ ਜ਼ਿਕਰ ਕਰਦਾ, ਜਿਹਨਾਂ ਨੇ ਗੁਰਮਤਿ ਦੀ ਵਿਦਿਆ ਪੜ੍ਹਾਈ, ਉਹ ਸਾਨੂੰ ਆਮ ਕਹਿੰਦੇ ਸਨ ਸਿੰਘੋ ਆਪਾਂ ਸਾਰੇ ਸਮਾਜ ਵੱਲ ਨਿਗਾਹ ਮਾਰੀਏ, ਕੋਈ 5 ਲੱਖ ਕੋਈ 10 ਲੱਖ ਰੁਪਈਆ ਗੁਰਦੁਆਰੇ ਭੇਟ ਕਰਦਾ ਬੜੀ ਚੰਗੀ ਗੱਲ ਹੈ, ਲੇਕਿਨ ਇਹ ਕਹਿੰਦੇ ਵੀ ਬਾਬਾ ਜੀ ਮੇਨ ਗੇਟ ਤੇ ਸਾਡਾ ਨਾਂ ਲਿਖ ਦਿਆ ਜੇ, ਮੇਨ ਗੇਟ ਤੇ ਸਾਡਾ ਨਾਂ ਲਿਖ ਦਿਆ ਜੇ, ਚੰਦੋਏ ਚੜਾਉਣੇ ਆ ਬੜੀ ਚੰਗੀ ਗੱਲ ਹੈ, ਲੇਕਿਨ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆ ਬਾਈ ਜੀ ਨਿਗਾਹ ਮਾਰਿਆ ਜੇ ਟੀਵੀ ਚੱਲਦਾ ਤੇ ਵੇਖਿਆ ਜੇ ਚੰਦੋਆ ਆਪਾਂ ਚਾੜਿਆ ਚੰਗਾ ਲੱਗਦਾ, ਚੰਦੋਆ ਚੜਾ ਦਿੱਤਾ ਮੈਂ ਨੀ ਚੜਾਈ, ਗੁਰੂ ਕੇ ਸਿੱਖਾ ਮੈਂ ਚੜਾ ਜਿਸ ਕੀ ਬਸਤ ਤਿਸ ਆਗੇ ਰੱਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਗੁਰਮੁਖਾ ਦੂਣੀ ਚੌਣੀ ਖੜਦੇਗਾ, ਕੁਰਾਨ ਪੜ ਕੇ ਵੇਖੋ, ਮੈਂ 2 ਵਾਰ ਪੜਿਆ ਹੈ ਕੁਰਾਨ, ਲਿਖਿਆ ਤੈ ਦੁਨੀਆ 70 ਆਖਰ। ਇਹਦਾ ਮਤਲਬ ਕੀ ਹੈ, ਜੇ ਦੇ ਕੇ ਤੇ ਲਾਲਚ ਕਰਦਾ ਨਾ ਤੇ ਮੈਨੂੰ ਐਸ ਦੁਨੀਆ ਚ ਮੇਰੇ ਤੇ ਗੁਰਮੁਖਾ ਦੱਸ ਦੇਣਾ, ਤੇ ਜੇ ਤੂੰ ਇਹੋ ਇੱਛਾ ਰੱਖੀ ਵੀ ਗੱਫਾ ਮੈਨੂੰ ਚਾਹੀਦਾ ਭਾਵੇਂ ਲੇਟ ਮਿਲੇ, ਜਿਹਨੂੰ ਆਪਾਂ ਕਹਿੰਦੇ FD ਦਾ ਵਿਆਜ ਜ਼ਿਆਦਾ ਹੁੰਦਾ ਹੈ, ਜੇ ਤੂੰ FD ਤੌਰ ਤੇ ਕਰਦਾ ਨਾ ਧਰਮ ਦਾ ਕੰਮ, 70 ਮਿਲ ਜਾਏਗਾ। ਪਰ ਪਿਆਰਿਆ 70 ਦੀ ਵੀ ਗਿਣਤੀ ਹੈ, 70 ਦੀ ਵੀ ਗਿਣਤੀ ਹੈ। ਇਸ ਕਰਕੇ ਇੱਕੋ ਇੱਕ ਤਰੀਕਾ ਹੈ ਜਿਹਦੀ ਵਸਤੂ ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ। ਨਮਸਕਾਰ ਆਪਣੇ ਵਡੇਰਿਆਂ ਨੂੰ, ਚਮਕੌਰ ਦਾ ਜੰਗ ਹੋਇਆ ਨਾ ਮੇਰੀਆਂ ਭੈਣਾਂ, ਖਾਸ ਕਰਕੇ ਮੇਰੀ ਬੇਨਤੀ ਵੱਲ ਧਿਆਨ ਦੇਣ, ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਸਾਡੀ ਇੱਕ ਬੀਬੀ ਨੇ ਕੀਤਾ, ਬੀਬੀ ਸ਼ਰਨ ਕੌਰ ਨੇ। ਜਦੋਂ ਮੈਂ ਉਹਦਾ ਨਾਂ ਲੈਂਦਾ ਤੇ ਮੇਰੇ ਮਨ ਜਿਹੜਾ ਨਾ ਰੋਮ ਰੋਮ ਖੜਾ ਹੋ ਜਾਂਦਾ, ਨਮਸਕਾਰ ਸਿਰ ਨਹੁ ਜਾਂਦਾ। ਉਸ ਬੀਬੀ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਜੰਗ ਵਿੱਚ ਸ਼ਹੀਦ ਹੋ ਗਿਆ, ਤੇ ਬੀਬੀ ਦੇ ਅੰਦਰ ਪੰਕਤੀਆਂ ਘੁੰਮਦੀਆਂ ਨੇ, ਜਿਸ ਪਿਆਰੇ ਸੁਣਿਓ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਕਹਿੰਦੀ ਮੈਂ ਪੱਲਾ ਫੜ ਕੇ ਨੰਦ ਕਾਰਜ ਕਰਾਇਆ ਸੀ ਤੇ ਮੇਰੇ ਸਿਰ ਦਾ ਸਾਈ ਚਲਾ ਗਿਆ, ਮੈਂ ਵੀ ਕੁਝ ਸੇਵਾ ਕਰਾਂ। ਨਮਸਕਾਰ ਗੁਰਦੇਵ ਨੂੰ ਤੇ ਨਮਸਕਾਰ ਉਸ ਬੀਬੀ ਤੇ ਸ਼ਹੀਦਾਂ ਸਾਰਿਆਂ ਨੂੰ। ਆਪਾਂ ਸਾਰੇ ਘਰਾਂ ਵਾਲੇ ਧਿਆਨ ਦਿਆ ਜੇ, ਪਰਿਵਾਰ ਦਾ ਮੈਂਬਰ ਕੋਈ ਚੜਾਈ ਕਰ ਜਾਏ ਨਾ ਤੇ ਆਪਾਂ ਨਾਲ ਦੇ ਭੈਣਾਂ ਭਰਾਵਾਂ ਨੂੰ ਕਹਿੰਦੇ ਵੀ ਮੈਨੂੰ ਕਮਰੇ ਚੋਂ ਡਰ ਜਿਹਾ ਆਉਂਦਾ, ਮੈਂ ਇਕੱਲੇ ਨੀ ਲੰਮੇ ਪੈਣਾ, ਸ਼ਾਮ ਦੇ ਟਾਈਮ ਤੇ ਪੁਰਾਣੀ ਚੜਾਈ ਕਰ ਗਿਆ ਤੇ ਫਿਰ ਸਤਿਕਾਰ ਕਰਨਾ ਨਾ, ਤੇ ਜੇ ਇੱਕ ਨੂੰ ਆ ਕੇ ਨਾ ਵੀ ਤੂੰ ਬਾਪੂ ਦੇ ਮੰਜੇ ਕੋਲ ਲੰਮਾ ਪੈ ਜਾ ਤੇ ਬਹਿ ਜਾ, ਕਹਿੰਦਾ ਤੂੰ ਮੇਰੇ ਕੋਲ ਬਹਿ ਤੇ ਮੈਂ ਪਤਾਵਾਂ ਕੱਲਾ, ਮੈਨੂੰ ਇਕੱਲੇ ਨੂੰ ਡਰ ਜਿਹਾ ਆਉਂਦਾ। ਕਿੰਨੀ ਦਲੇਰੀ ਹੋਵੇਗੀ ਉਸ ਬੀਬੀ ਅੰਦਰ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ 37 ਸਰੀਰਾਂ ਨੂੰ ਉਸ ਬੀਬੀ ਨੇ ਇਕੱਠਿਆਂ ਕੀਤਾ, 37 ਨੂੰ। ਇਹਦੇ ਨਾਲ ਜਦੋਂ ਕੋਈ ਪੁਰਾਣੀ ਚੜਾਈ ਕਰ ਜਾਏ ਤੇ ਮੁਰਦੇ ਦਾ ਭਾਰ ਭਾਵੇਂ ਨੇ ਵੱਧ ਜਾਂਦਾ ਹੈ, ਉਹਦਾ ਕਾਰਨ ਲਿਖਿਆ ਗ੍ਰੰਥਾਂ ਵਿੱਚ, ਆਪਣੇ ਅੰਦਰ 10 ਤਰ੍ਹਾਂ ਦੀ ਹਵਾ ਲਿਖੀ ਹੈ, ਜਿਹੜੀ ਆਪਣੇ ਅੰਦਰ 10 ਕਿਸਮਾਂ ਨੇ ਹਵਾ ਦੀਆਂ ਪੁਰਾਤਨ ਗ੍ਰੰਥਾਂ ਮੁਤਾਬਕ, ਅਪਾਨ ਸਮਾਨ ਉਦਿਆਨ ਬਿਆਨ ਕਰਿੰਕਲ ਤਰੰਜੇ ਕੂਰਮ ਵਗੈਰਾ। ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਨਾ ਤੇ ਇਹਦੇ ਅੰਦਰ ਇੱਕ ਹਵਾ ਪ੍ਰਵੇਸ਼ ਕਰਦੀ, ਉਹਨੂੰ ਕਹਿੰਦੇ ਨੇ ਕਰਿੰਕਲ ਹਵਾ, ਇਸ ਕਰਕੇ ਮੁਰਦਾ ਭਾਰਾ ਹੋ ਜਾਂਦਾ। ਉਹਨਾਂ ਸਰੀਰਾਂ ਨੂੰ ਇਕੱਠਿਆਂ ਕੀਤਾ ਤੇ ਉਹ ਬਾਲਣ ਵੀ ਚਾਹੀਦਾ ਇੰਨੇ ਸਰੀਰਾਂ ਵਾਸਤੇ। ਪਤਾ ਨੀ ਉਸ ਬੀਬੀ ਨੇ ਕਿਵੇਂ ਬਾਲਣ ਇਕੱਠਾ ਕੀਤਾ, ਹੁਣ ਬਾਲਣ ਵੀ ਹੋ ਗਿਆ, ਸਰੀਰ ਵੀ ਇਕੱਠੇ ਹੋ ਗਏ, ਜਿੰਨਾ ਕੁ ਸਰੀਰ ਨੇ ਸਾਥ ਦਿੱਤਾ। ਪੋਹ ਦਾ ਮਹੀਨਾ, ਠੰਡ ਕਿੰਨੀ। ਇੱਕ ਮਿਸਾਲ ਚ ਮਿਸਾਲ ਲੈ ਕੇ ਖੜੋਤਾ ਸੀ ਤੇ ਬੀਬੀ ਨੇ ਬੜੀ ਜੁਰਤ ਕੀਤੀ ਕਿਰਪਾਨ ਦੇ ਨਾਲ, ਉਹਦਾ ਗੁੱਟ ਵੱਢ ਕੇ ਤੇ ਮਿਸਾਲ ਲੈ ਕੇ ਅੱਗੇ ਭੱਜ ਉੱਠੀ। ਹੁਣ ਆਪਣੇ ਕੋਲ ਕਿਰਪਾਨਾਂ ਨੇ ਤੇ ਕਈ ਇਹੋ ਜਿਹੇ ਗੁਰਮੁਖ ਪਿਆਰੇ ਨੇ, ਮੈਂ ਕੀ ਆਖਾਂ। ਕਿਤੇ ਗ੍ਰੰਥੀ ਸਿੰਘ ਨੇ ਆਖਿਆ ਵੀ ਗੁਰਮੁਖ ਪਿਆਰੋ ਮੈਂ ਅਰਦਾਸ ਕਰਾਂਗਾ ਤੇ ਤੁਸੀਂ ਭੋਗ ਲਵਾਇਆ ਜੇ, ਪ੍ਰਸ਼ਾਦ ਭੇਟ ਕਰਿਆ ਜੇ। ਬਾਬਾ ਜੀ ਨੇ ਅਰਦਾਸ ਕੀਤੀ ਤੇ ਉਹ ਕਿਰਪਾਨ ਨਾਲ ਘੁੜੀ ਗਿਆ, ਕਿਰਪਾਨ ਹੀ ਨਿਕਲੀ ਮਿਆਨ ਚੋਂ। ਤੇ ਗ੍ਰੰਥੀ ਸਿੰਘ ਨੇ ਆਖਿਆ ਗੁਰਮੁਖਾ ਮੈਂ ਤੈਨੂੰ ਕਿਹਾ ਸੀ ਵੀ ਕਿਰਪਾਨ ਭੇਟ ਕਰੀ ਭੋਗ ਲਵਾਵੀ ਕਹਿਣ ਲੱਗਾ ਬਾਬਾ ਜੀ ਮੈਂ ਘੁਲਿਆ ਤਾਂ ਬੜਾ ਪਰ ਕਿਰਪਾਨ ਨਿਗੜੀ ਨਹੀਂ। ਉਹਦਾ ਕਾਰਨ ਵੀ 13 ਸਾਲ ਹੋ ਗਏ ਮਰਸ਼ਾ ਕਹਿੰਦੇ ਮਾਈ ਦੇ ਲਾਲ ਨੇ ਕਦੇ ਕਿਰਪਾਨ ਮਾਂਜੀ ਨਹੀਂ। ਗੁਰਮੁਖ ਹੋਏ ਗੁਰੂ ਕੇ ਕਰਕਾਰ ਨੇ ਮੇਰੀ ਗੱਲ ਨੂੰ ਸੁਣਨਾ ਨਹੀਂ ਚਿੱਥਣਾ। ਸਾਨੂੰ ਕੋ 10 ਰੁਪਈਆਂ ਦਾ ਰੁਮਾਲ ਦੇਵੇ ਤੇ ਕਹੀਏ ਗਿਆਨੀ ਜੀ ਰੁਮਾਲ ਦੇ, ਆਪਾਂ ਕਹਿੰਦੇ ਮੈਂ ਨਹੀਂ ਦੇਣਾ, ਮੇਰੇ ਪਿਆਰੇ ਨੇ ਮੈਨੂੰ, ਇਹ ਮੇਰੇ ਪਿਆਰੇ ਦੀ ਨਿਸ਼ਾਨੀ ਹੈ। ਗੁਰਮੁਖ ਕਿਰਪਾਨ ਲਮਕਾਉਣ ਲਈ ਨਹੀਂ, ਇਹ ਸਾਡੇ ਗੁਰੂ ਦਾ ਸਾਨੂੰ ਤੋਹਫਾ ਕਲਗੀਧਰ ਬਾਪੂ ਦਾ, ਤਾਂ ਸਤਿਕਾਰ ਕਰਿਆ ਕਰੋ। ਇਹਦੀ ਇੰਨੀ ਇੰਪੋਰਟੈਂਸ ਹੈ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਤਾਰੀਆਂ, ਅਸ ਕਿਰਪਾਨ ਖੰਡੋ ਖੜਕ ਤੁਬਕ ਤਵਰ ਅਰ ਤੀਰ ਸਹਿਬ ਸਰੋਈ ਸਹਿਤੀ ਯੈ ਹਮਾਰੇ ਪੀਰ। ਕਿਰਪਾਨ ਦਾ ਅਲਬ ਕਰਿਆ ਕਰੋ, ਮਾਂਜਿਆ ਕਰੋ, ਸਤਿਕਾਰ ਕਰਿਆ ਕਰੋ। ਰੋ ਵਿਚਾਰ ਬੀਬੀ ਨੇ ਉਹਦਾ ਗੁੱਟ ਕੱਟਿਆ ਤੇ ਮਿਸਾਲ ਲੈ ਕੇ ਦੌੜ ਪਈ ਤੇ ਸ਼ੱਕ ਪੈ ਗਿਆ ਵੀ ਤਾਂ ਵਾਕਿਆ ਸਿੱਖ ਬੀਬੀ ਹੈ। ਪਹਿਲਾਂ ਸਮਝਿਆ ਵੀ ਜਿਵੇਂ ਪੁਰਾਣੇ ਜ਼ਮਾਨੇ ਚ ਵਹਿਮ ਸੀ, ਹੁਣ ਵੀ ਕਈਆਂ ਦੇ ਘਰਾਂ ਚ ਬੜਾ ਵਹਿਮ ਹੈ। ਇੱਕ ਮੈਨੂੰ ਇੱਥੇ ਅੰਮ੍ਰਿਤਸਰ ਦੀ ਗੱਲ ਕਹਿਣ ਲੱਗਾ, ਗਿਆਨੀ ਸਾਡੇ ਘਰ ਭੂਤ ਰਹਿੰਦੇ ਨੇ, ਇੱਥੇ ਲਾਗੇ ਮਕਾਨ ਹੈ ਤੇ ਅਸੀਂ ਬੜੇ ਪਰੇਸ਼ਾਨ। ਮੈਂ ਕਿਹਾ ਅੰਕਰ ਵੀ ਅੱਧਾ ਮਲ ਮੈਨੂੰ ਤੂੰ ਦੇ ਦੇ ਤੇ ਮੈਂ ਜਾਣ ਤੇ ਭੂਤ ਜਾਣੇ, ਤੂੰ ਤਾਂ ਪਾਸੇ ਹੋ। ਵਹਿਮ ਹੈ ਸਾਡੇ ਅੰਦਰ, ਜਿੱਥੇ ਗੁਰੂ ਕੀ ਬਾਣੀ ਉੱਥੇ ਭੂਤਾਂ ਦਾ ਕੀ ਕੰਮ। ਤੇ ਜੇ ਭੂਤਾਂ ਦੀ ਗੱਲ ਬਾਣੀ ਚ ਮੈਂ ਪੜ੍ਹੀ ਹੈ, ਉਹ ਹੈ ਵੀ ਜੇ ਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾ ਏ ਤੇ ਘਰ ਮਰ ਹਟ ਸਾਰ ਕੇ ਭੂਤ ਵਸੇ ਤਨਵਾਏ। ਜਿਹੜੇ ਘਰ ਵਿੱਚ ਕਿਸੇ ਨੂੰ ਆਇਆ ਰੋਟੀ ਪਾਣੀ ਨਹੀਂ ਮਿਲਦਾ ਤੇ ਰੱਬ ਦਾ ਨਾ ਨੀ, ਉਹ ਘਰ ਹੀ ਭੂਤਨਿਆਂ ਦਾ। ਮੈਂ ਨੀ ਕਹਿੰਦਾ ਬਾਣੀ ਤੇ ਕਹਿੰਦੀ, ਮੇਰੇ ਤਨ ਰਾਜ ਨਾ ਹੋਣਾ। ਬਾਣੀ ਦੀ ਪੰਕਤੀ, ਜੇ ਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾ ਏ ਤੇ ਘਰ ਮਰ ਹਟ ਸਾਰ ਕੇ ਭੂਤ ਵਸੇ ਤਨਵਾਏ। ਉਹ ਮੜੀਆਂ ਦੇ ਮਨੇਂਦੇ ਨੇ, ਉਹ ਘਰ ਨੀ ਉਹਨੂੰ ਮੜੀਆਂ ਕਹਿ ਦੇ। ਰੋ ਵਿਚਾਰ ਬੀਬੀ ਨੇ ਜਾ ਕਰਕੇ ਚੰਡਾ ਲਾਇਆ ਤੇ ਤੁਰਕਾਂ ਨੂੰ ਪਤਾ ਚੱਲ ਗਿਆ ਵੀ ਇਹ ਤਾਂ ਸਿੱਖ ਬੀਬੀ ਹੈ। ਗੱਲ ਕਰ ਰਹੇ ਹਾਂ ਭੇਡ ਦੀ। ਉਹਨਾਂ ਨੇ ਆਣ ਕਰਕੇ ਬੀਬੀ ਨੂੰ ਕਿਸੇ ਨੇ ਗਿੱਟਿਆਂ ਤੋਂ ਫੜਿਆ, ਕਿਸੇ ਨੇ ਬਾਹਾਂ ਤੋਂ ਫੜਿਆ। ਪਹਿਲਾਂ ਨਾਲ ਤਾਂ ਬੀਬੀ ਨੇ ਚਿਖਾ ਨੂੰ ਲਾਂਬੂ ਲਾਇਆ ਤੇ ਨਾਲ ਕੀਰਤਨ ਸੁਰ ਦਾ ਪਾਠ ਕਰੀ ਜਾਂਦੀ, ਕੀਰਤਨ ਸੁਰ ਦਾ ਪਾਠ ਪਰਿਕਰਮਾ ਕਰਦੀ। ਉਹਨਾਂ ਨੇ ਆਣ ਕੇ ਬੀਬੀ ਨੂੰ ਗੁੱਟਾਂ ਤੋਂ ਫੜਿਆ, ਗਿੱਟਿਆਂ ਤੋਂ ਫੜਿਆ ਤੇ ਜਿਉਂਦੀ ਨੂੰ ਸੁੱਟਿਆ। ਨਮਸਕਾਰ ਫਿਰ ਗੁਰੂ ਤੇ ਗੁਰੂ ਕੀ ਧੀ ਨੂੰ। ਉਦੋਂ ਉਹਨੇ ਕੀ ਆਖਿਆ, ਕਹਿੰਦੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤਿਆ ਕਿਆ ਲਾਗੇ ਮੇਰਾ। ਆਪਾਂ ਤਾਂ 250 ਦਾ ਰੁਮਾਲਾ ਭੇਟ ਕਰਕੇ ਦਿਆਂ ਨੇ, ਰੁਮਾਲਾ ਚੜਾ ਕੇ ਆਇਆ। ਸਾਡੇ ਵਡੇਰਿਆਂ ਨੇ ਗੁਰੂ ਨੂੰ ਸਿਰ ਦੇ ਕੇ ਵੀ ਆਖਿਆ ਤੇਰੀ ਅਮਾਨਤ ਇਹਨੂੰ ਦਿੱਤੀ ਹੈ, ਇਹ ਜੇ ਸਿੱਖੀ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਜੇ ਤੂੰ ਹੋਰ ਕਈ ਤਰ੍ਹਾਂ ਦੇ ਤਰੀਕੇ ਕਰਦਾ ਨਾ, ਕਰਮ ਕਾਂਡ ਇਤਿਆਦਿਕ, ਇਹਨਾਂ ਨੇ ਕਿਸੇ ਕੰਮ ਨਹੀਂ ਆਉਣਾ। ਆਨ ਸਗਲ ਬਿੱਧ ਕਾਮ ਨਾ ਆਵੇ, ਬਿੱਧ ਤੋਂ ਭਾਵ ਤਰੀਕੇ ਵੱਖ ਵੱਖ ਤਰ੍ਹਾਂ ਦੇ, ਸਗਲ ਸਾਰੇ ਦੇ ਸਾਰੇ। ਜਿਹੜੇ ਤੂੰ ਹੋਰ ਕਈ ਤਰੀਕੇ ਕਰਦਾ ਨਾ, ਇਹਨਾਂ ਚੋਂ ਕਿਸੇ ਨੇ ਕੰਮ ਨੀ ਆਉਣਾ। ਯਾਦ ਰੱਖੀ,
ਹਰ ਹਰ ਨਾਮ ਧਿਆਇਆ,
ਦੁੱਖਾਂ ਦਾ ਹਾਰ ਘਰੇ ਪਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਨਾ, ਉਹਦੇ ਨਾਮ ਨਾਲ ਜੁੜ। ਨਾਮ ਦੀ ਇੰਪੋਰਟੈਂਸ ਲਿਖੀ ਹੈ, ਨਾਮ ਕਿੰਨਾ ਕੁ ਜ਼ਰੂਰੀ ਹੈ। ਕਹਿੰਦੇ ਤੋਏ ਬਿਨ ਤਾਲ ਜੈਸੇ, ਰੂਪ ਬਿਨ ਬਾਮ ਜੈਸੇ। ਇਹਦਾ ਅਰਥ ਹੈ, ਪਾਣੀ ਤੋਂ ਬਿਨਾਂ ਤਲਾਬ ਕਾਹਦਾ। ਸਾਡੀ ਧੀ ਭੈਣ ਹੈ, ਉਹ ਕਹਿੰਦੀ ਵੀ ਵਾਹਿਗੁਰੂ ਮੈਨੂੰ ਰੂਪ ਦੇ। ਭਾਗ ਬਿਨ ਭਾਲ ਜੈਸੇ, ਜਿਵੇਂ ਖੱਲਾ ਮੱਥਾ ਤੇ ਕਰਮ ਨੀ ਚੰਗੇ ਤੇ ਮੱਥਾ ਵੀ ਕਿਸੇ ਕੰਮ ਨੀ। ਹੋ ਰਹਿਣ ਬਿਨ ਚੰਦ ਦੇ, ਰਾਤ ਚੰਦਰਮਾ ਤੋਂ ਬਿਨਾਂ ਕਿਸੇ ਕੰਮ ਨੀ। ਦੀਪ ਬਿਨ ਧਾਮ ਜੈਸੇ, ਜਿਵੇਂ ਦੀਵੇ ਤੋਂ ਬਗੈਰ ਕੰਮ ਘਰ ਕਿਸੇ ਕੰਮ ਨੀ। ਦੀਪ ਬਿਨ ਧਾਮ ਜੈਸੇ, ਰੂਪ ਬਿਨ ਬਾਮ ਜੈਸੇ, ਇਸੇ ਤਰ੍ਹਾਂ ਕਾਜ ਬਿਨ ਦਾਮ ਜੈਸੇ। ਜਿਵੇਂ ਪੈਸਿਆਂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ, ਦੀਵੇ ਤੋਂ ਬਿਨਾਂ ਘਰ ਨਹੀਂ ਚੰਗਾ ਲੱਗਦਾ, ਬਾਣੀ ਬਿਨਾਂ ਛੰਦ ਦੇ, ਤੇ ਬਾਣੀ ਵੀ ਛੰਦਾਂ ਕਰਕੇ ਸੋਭਦੀ ਹੈ। ਫੂਲ ਬਿਨ ਬਾਸ ਦੇ, ਵਪਾਰੀ ਬਿਨ ਰਾਸ ਦੇ। ਫੁੱਲ ਵੀ ਤਾਂ ਚੰਗਾ ਲੱਗਦਾ ਸੁਗੰਧੀ ਹੋਵੇ, ਤੇ ਵਪਾਰੀ ਵੀ ਵਪਾਰ ਤਾਂ ਕਰੇਗਾ ਜੇ ਕੋਲ ਪੈਸੇ ਹੋਣਗੇ, ਜੇ ਰਾਸ ਹੋਵੇਗੀ ਤੇ। ਫੂਲ ਬਿਨ ਬਾਸ ਦੇ, ਵਪਾਰੀ ਬਿਨ ਰਾਸ ਦੇ, ਸਰੀਰ ਬਿਨ ਬਾਸ ਦੇ, ਸਰੀਰ ਬਿਨ ਸਾਸ ਦੇ। ਜਿਹੜਾ ਸਰੀਰ ਹੈ ਨਾ, ਜੇ ਸਵਾਸ ਨਾ ਹੋਏ ਤੇ ਕਾਢੋ ਕਾਢੋ। ਕਰ ਦੇਣਗੇ। ਇਹ ਸਰੀਰ ਦੀ ਕਦਰ ਵੀ ਗੁਰਮੁਖਾ ਸਵਾਸਾਂ ਕਰਕੇ ਹੈ। ਸਰੀਰ ਬਿਨ ਸਾਸ ਦੇ, ਸ਼ਮੀਰ ਬਿਨ ਗੰਧ ਦੇ। ਜਿਹੜੀ ਹਵਾ ਇਹ ਵੀ ਤਾਂ ਚੰਗੀ ਲੱਗਦੀ ਜੇ ਸੁਗੰਧੀ ਹੋਵੇ, ਨਹੀਂ ਤਾਂ ਆਪਾਂ ਕਹਿੰਦੇ ਇਸ ਪਾਸੇ ਤੋਂ ਬਦਬੂ ਆਉਂਦੀ ਹੈ, ਬੂਹਾ ਬੰਦ ਕਰ ਦੇ। ਗੋਬਿੰਦ ਭਜਨ ਬਿਨਾਂ ਮਨੁੱਖ ਸਰੀਰ ਜੈਸੇ, ਇਸੇ ਤਰ੍ਹਾਂ ਭਗਵਾਨ ਦੇ ਨਾਮ ਤੋਂ ਹੀ ਬਿਨਾਂ ਵੀ ਗੁਰਮੁਖਾ ਮਨੁੱਖ ਸਰੀਰ ਕਿਸੇ ਕੰਮ ਨਹੀਂ ਹੋ। ਤੈਸੇ ਬਰਬਾਦ ਹੋਦ ਬਸ ਬਿਨ ਨਾਂਦੇ, ਜਿਵੇਂ ਖਾਨਦਾਨ ਪੁੱਤਰਾਂ ਤੋਂ ਬਿਨਾਂ ਨਹੀਂ, ਇਸੇ ਤਰ੍ਹਾਂ ਗੁਰਮੁਖਾ ਨਾਮ ਤੋਂ ਬਿਨਾਂ ਤੂੰ ਵੀ ਕਿਸੇ ਕੰਮ ਨਹੀਂ ਹੋ। ਆਨ ਸਗਲ ਵਿਦ ਕਾਮਨ ਆਵੇ, ਹਰ ਹਰ ਨਾਮ ਤੇ ਆਇਆ, ਹੋਰ ਕਿਸੇ ਢੰਗ ਤਰੀਕੇ ਨੇ ਕੰਮ ਨਹੀਂ ਦੇਣਾ। ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨਾਲ ਆਪਣੇ ਮਨ ਨੂੰ ਕੇਂਦਰਿਤ ਕਰ।
ਤਾਤੇ ਮੋਹੇ ਧਾਰੀ ਓਟ ਗੋਪਾਲ।
ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਮੈਂ ਉਹਦਾ ਓਟ ਆਸਰਾ ਤੱਕਿਆ ਹੈ, ਓਟ ਦਾ ਭਾਵ ਆਸਰਾ। ਤਾਂ ਤੇ ਇਸ ਕਰਕੇ ਮੋਹੇ ਮੈਂ ਉਸ ਪਰਿਪੂਰਨ ਪ੍ਰਮਾਤਮਾ ਦੀ ਝਾਕ ਰੱਖੀ, ਉਹਦਾ ਆਸਰਾ ਲੈਣਾ ਕੀਤਾ ਹੈ।
ਸਰਨ ਪਰਿਓ ਪੂਰਨ ਪਰਮੇਸ਼ਰ।
ਜਿਹੜਾ ਪਰਮੇਸ਼ਰ ਸ਼ਬਦ, ਇਹ ਦੋ ਸ਼ਬਦਾਂ ਦਾ ਇਕੱਠ ਹੈ, ਇਹਨੂੰ ਜਿਵੇਂ ਆਪਾਂ ਆਮ ਕਹਿੰਦੇ ਨੇ ਕੰਬੀਨੇਸ਼ਨ ਹੈ, ਪਰਮ ਤੇ ਈਸ਼ਰ। ਈਸ਼ਰ ਦਾ ਉੱਥੋਂ ਦਾ ਸ਼ਕਤੀ, ਇਹਦੀ ਥਾਲੀ ਦੀ ਮਿਸਾਲ ਦਿਆਂ, ਜਿਵੇਂ ਸ਼ੀਸ਼ ਸੈਸ਼ਨ ਜੱਗ ਹੈ, ਜੱਜ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ। ਸੈਸ਼ਨ ਦਾ ਫੈਸਲਾ ਹਾਈ ਕੋਰਟ ਬਦਲ ਸਕਦੀ ਹੈ, ਹਾਈ ਕੋਰਟ ਦਾ ਸੁਪਰੀਮ ਕੋਰਟ ਬਦਲ ਸਕਦੀ ਹੈ, ਲੇਕਿਨ ਸੁਪਰੀਮ ਕੋਰਟ ਦਾ ਫੈਸਲੇ ਨੂੰ ਸੈਸ਼ਨ ਜੱਜ ਨਹੀਂ ਬਦਲ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਦਾ ਭਾਵ ਦਾ ਸੁਪਰੀਮ ਪਾਵਰ, ਆਪਾਂ ਰੋਜ਼ ਪਾਠ ਕਰਦੇ ਹਾਂ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਪੜ੍ਹਦੇ ਹਾਂ, ਪੜ੍ਹਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵਤ ਸੁਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਣ। ਇਹਨੂੰ ਪੰਜਾਬੀ ਚ ਕਵਾਂਗੇ ਅੰਨੇ ਪੁਰਖ, ਅੰਗਰੇਜ਼ੀ ਕਵਾਂਗੇ ਥਰਡ ਪਰਸਨ। ਜਿਵੇਂ ਥਰਡ ਪਰਸਨ ਪਰਮਾਤਮਾ ਨੂੰ ਪਾਉਂਦਾ, ਉਸੇ ਤਰ੍ਹਾਂ ਇਹ ਤਿੰਨ ਦੇਵਤੇ ਕਰਨਗੇ ਵੀ ਸੁਤੰਤਰ ਨਹੀਂ, ਇਹ ਵੀ ਪਤੰਤਰ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਜਿਹੜੀ ਸੁਪਰੀਮ ਪਾਵਰ ਹੈ, ਅਸੀਂ ਉਹਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ, ਅਸੀਂ ਉਹਦਾ ਪੱਲਾ ਪਕੜਨਾ ਕੀਤਾ ਹੈ।
ਸਗਲ ਜੰਜਾਲ
ਬਿਨਸੇ,
ਸਗਲ ਜੰਜਾਲ
ਦਾ ਭਾਵ ਸ਼ੇਸ਼ ਕਰਕੇ ਜਿੰਨੇ ਜੰਜਾਲ ਪਏ ਸਨ, ਉਹ ਸਾਰੇ ਦੇ ਸਾਰੇ ਲਹਿ ਗਏ। ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਹੜਾ ਸੰਸਾਰ ਹੈ ਨਾ, ਇਹ ਕੇਵਲ ਤੇ ਕੇਵਲ ਲੋੜਾਂ ਤੱਕ ਸੀਮਤ ਹੈ, ਕੇਵਲ ਤੇ ਕੇਵਲ ਪ੍ਰਮਾਤਮਾ ਨੇ ਤੇਰੇ ਨਾਲ ਜਾਣਾ ਹੈ। ਗੁਰੂ ਦੇ ਸੰਪਰਕ ਬਚਾਉਣ ਕਰਕੇ ਜਿਹੜੇ ਜੰਜਾਲ ਭੁਲੇਖੇ ਸਾਨੂੰ ਪਏ ਸਨ, ਉਹ ਸਾਰੇ ਦੇ ਸਾਰੇ ਵਿਸ਼ੇਸ਼ ਕਰਕੇ ਨਾਸ ਹੋ ਗਏ। ਬਿਨਸਦਾ ਭਾਵ ਦਾ ਵਿਸ਼ੇਸ਼ ਕਰਕੇ ਨਾਸ ਹੋਣਾ, ਵਿਸਰਾਮ ਦੇ ਕਰਕੇ ਦਇਆ ਕਰਦੇ ਹਨ।
ਸਵਰਗ ਮਿਰਤ ਪਿਆਲ ਭੂ ਮੰਡਲ।
ਆਮ ਪੁਰਾਣੀ ਬੋਲੀ ਦਾ ਲਫ਼ਜ਼ ਹੈ ਤ੍ਰਿਲੋਕੀ, ਇਸ ਤ੍ਰਿਲੋਕੀ ਇਹ ਲਫ਼ਜ਼ ਵਰਤਿਆ, ਤ੍ਰਿਲੋਕੀ ਤੋਂ ਭਾਵ ਤਿੰਨ ਲੋਕ, ਸੁਰਗ ਲੋਕ ਜਿੱਥੇ ਆਪਾਂ ਰਹੀ ਨੇ ਕਹਿੰਦੇ ਮਾਤ ਲੋਕ, ਮ੍ਰਿਤ ਲੋਕ ਤੋਂ ਭਾਵ ਮਾਤ ਲੋਕ, ਤੇ ਪਿਆਲ ਦਾ ਭਾਵ ਪਤਾਲ ਲੋਕ, ਜਿਹਦੇ ਵਿੱਚ ਕਿ ਆਮ ਸਾਡੇ ਪੁਰਾਤਨ ਗ੍ਰੰਥਾਂ ਦੇ ਮੁਤਾਬਕ ਬਲਰਾਜ ਅਜੇ ਵੀ ਹੈ। ਗੁਰਦੇਵ ਕਹਿੰਦੇ ਭਾਵੇਂ ਪਤਾਲ ਹੈ ਤੇ ਭਾਵੇਂ ਸੁਰਗ ਹੈ, ਭਾਵੇਂ ਮਾਤ ਲੋਕ, ਹਰ ਥਾਂ ਤੇ ਮਾਇਆ ਦਾ ਬੋਲ ਬਾਲਾ ਹੈ, ਸਗਲ ਵਿਆਪੇ ਮਾਏ, ਹਰ ਥਾਂ ਤੇ ਮਾਇਆ ਵਿਆਪ ਰਹੀ ਹੈ। ਜਦੋਂ ਸੁਰਗ ਦੀ ਗੱਲ ਕਰੀਦੀ ਨਾ ਤੇ ਮਨ ਵਿੱਚ ਵਿਚਾਰ ਜੀ ਆ ਜਾਂਦੀ ਹੈ, ਆਪਾਂ ਬਹੁਤੇ ਸੁਰਗਾਂ ਦੇ ਲਾਲਚੀ ਆ, ਭੋਗਾਂ ਤੇ ਜਾਈਦਾ ਹੈ, ਕਾਰਡ ਛਪਦੇ ਨੇ ਤੇ ਆਪਾਂ ਕਹਿੰਦੇ ਸੁਰਗਵਾਸੀ, ਕਦੇ ਸੱਚਖੰਡ ਵਾਸੀ ਅੱਜ ਤੱਕ ਮੈਂ ਨਹੀਂ ਸੁਣਿਆ, ਬਾਣੀ ਤਾਂ ਆਪਾਂ ਪੜ੍ਹਦੇ ਹਾਂ, ਲੇਕਿਨ ਜੋ ਭੋਗ ਪੈਂਦਾ ਤੇ ਕਹਿਣਗੇ ਸੁਰਗਵਾਸੀ, ਕਾਰਡ ਛਪਾਉਣੇ ਸੁਰਗਵਾਸੀ। ਮੈਨੂੰ ਕਹਿੰਦੇ ਗਿਆਨੀ ਜੀ ਦਾ ਮਤਲਬ ਕੀ ਹੈ, ਮੈਂ ਕਿਹਾ ਦਾ ਮਤਲਬ ਸੁਰਗਾਂ ਚ ਪੀਣ ਨੂੰ ਮਿਲ ਜਾਂਦੀ ਹੈ, ਉੱਥੇ ਪੈਗ ਲੱਗਦਾ ਤੇ ਸੱਚਖੰਡ ਸਭ ਸ਼ਰਾਬ ਹੈ ਨੀ, ਉੱਥੇ ਭੰਗੜੇ ਪੈਂਦੇ ਨੇ, ਉੱਥੇ ਹੂਰਾਂ ਨੇ, ਤੇ ਹੁਣ ਤੁਸੀਂ ਦੱਸੋ ਵੀ ਹੂਰਾਂ ਛੱਡ ਕੇ ਤੇ ਸ਼ਰਾਬ ਦੇ ਪੈਗ ਛੱਡ ਕੇ ਸੱਚਖੰਡ ਨੂੰ ਕਿਵੇਂ ਕੁਝ ਆਵੇਗਾ। ਸੱਚਖੰਡ ਦਾ ਕੇਵਲ ਤੇ ਕੇਵਲ ਉਹ ਹੈ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ ਤੇ ਅਸੀਂ ਨਿਰੰਕਾਰ ਨੂੰ ਕਹਿੰਦੇ ਵੀ ਤੂੰ ਨਿਰੰਕਾਰ ਸੱਚ ਕਰ ਤੂੰ ਬਹਿ ਤੇ ਸਾਨੂੰ ਸੁਰਗ ਚ ਭੇਜ ਦਿਓ ਤੇ ਪੈਗ ਲਾਵਾਂਗੇ। ਗੁਰੂ ਕੇ ਸਿੱਖੋ ਮੈਂ ਸੌਣ ਲਈ ਨਹੀਂ ਕਹਿ ਰਿਹਾ, ਮੈਂ ਮੇਰੀ ਡਿਊਟੀ ਗੁਰਬਾਣੀ ਦੀ ਵਿਆਖਿਆ। ਅਸੀਂ ਸੁਰਗਾਂ ਦੇ ਇਸ਼ਕ ਨਹੀਂ। ਗੁਰਬਾਣੀ ਕਹਿੰਦੀ ਸੁਰਗ ਬਾਸ਼ ਨਾ ਬਾਛੀਏ, ਦਰਗੇ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਚੇ ਆਸ। ਅਸੀਂ ਕੇਵਲ ਤੇ ਕੇਵਲ ਆਖੀਏ ਵਿਣ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਗੁਰ ਮੰਤ ਨਾ ਰਿਹਾ ਕੀਤਿਆ ਨਾਨਕਿਆ ਮਨੁੱਖ। ਮਨੁੱਖ ਕੀ ਚੀਜ਼ ਹੈ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮੁਖੋ ਭਾਵੇਂ ਸੁਰਗ ਲੋਕ ਹੈ, ਭਾਵੇਂ ਪਤਾਲ ਲੋਕ ਹੈ, ਭਾਵੇਂ ਮਾਤ ਲੋਕ ਹੈ, ਹਰ ਥਾਂ ਤੇ ਇਸ ਮਾਇਆ ਦਾ ਬੋਲਬਾਲਾ ਹੈ।
ਜੀ ਉਦਾਹਰਣ ਸਭ ਕੁਲ ਤਾਰਨ।
ਇਸ ਕਰਕੇ ਇਹਨਾਂ ਜੀਆਂ ਦੇ ਕਲਿਆਣ ਕਰਨ ਵਾਸਤੇ ਕੁਲ ਦਾ ਭਾਵ ਦਾ ਟੋਟਲ ਤਮਾਮ ਆ ਭਾਵ ਕਰਕੇ ਕਹਿੰਦੇ ਕਿ ਇੰਨੀਆਂ ਕੁਲਾਂ ਤਰਗੀਆਂ ਜਿਹੜੇ ਸਾਡੇ ਪੁਰਾਣੇ ਉਪਨਿਸ਼ਦ ਨੇ ਨਾ, ਆਪ ਆਮ ਕਰਕੇ ਕਹਿੰਦੇ ਹਾਂ 21 ਕੁਲਾਂ। ਲੇਕਿਨ ਛੰਦੋਗ ਨਾ ਉਪਨਿਸ਼ਦ ਹੈ, ਛੰਦੋਗ ਉਪਨਿਸ਼ਦ, ਉਹਦੇ ਚ ਗੁਰਮੁਖੋ 101 ਕੁਲਾਂ ਦਾ ਜ਼ਿਕਰ ਹੈ। ਜਿਹੜਾ ਬੰਦਗੀ ਕਰਦਾ ਨਾ ਉਹਦੀਆਂ 101 ਕੁਲਾਂ ਤਰ ਜਾਂਦੀਆਂ ਹਨ। ਇੱਥੋਂ ਤੱਕ ਕਿ ਭੈਣ ਦੇ ਸਹੁਰਿਆਂ ਦੀ ਵੀ ਲਿਖੀ ਆ, ਸਾਲੀ ਦੀਆਂ ਰਿਸ਼ਤੇਦਾਰਾਂ ਦੀ ਵੀ ਤਰ ਜਾਂਦੀਆਂ, ਅਕੋਰਡਿੰਗ ਟੂ ਛੰਦੋਗ ਉਪਨਿਸ਼ਦ। ਲੇਕਿਨ ਜੋ ਮੈਨੂੰ ਗੁਰੂ ਨੇ ਸਮਝਾਇਆ ਉਹਦੇ ਮੁਤਾਬਕ ਕੁਲ ਦਾ ਭਾਵ ਟੋਟਲ। ਇਹ ਤਾਂ ਫਿਰ ਜਿਹੜਾ ਕੁੱਲ ਵਾਲਾ ਕੰਮ ਉਹ ਤਾਂ ਹੋ ਗਿਆ ਨਾ ਸੀਮ ਦਾਇਰਾ, ਵੀ ਜਿਹਨੂੰ ਆਪਾਂ ਕਹਿੰਦੇ ਬਲੱਡ ਰਿਲੇਸ਼ਨ। ਪਰਮਾਤਮਾ ਦੇ ਘਰ ਬਲੱਡ ਰਿਲੇਸ਼ਨ ਨਹੀਂ ਚੱਲਦਾ, ਬਾਬੇ ਦਾ ਰਬਾਬੀ ਬਣਿਆ ਮਰਦਾਨਾ। ਜਦੋਂ ਬਾਬੇ ਦੀ ਗੱਲ ਕਰਦੇ ਤੇ ਮਰਦਾਨੇ ਦਾ ਨਾਮ ਨਾਲ ਆਉਂਦਾ, ਭਾਈ ਬਾਲੇ ਦਾ ਨਾਮ ਨਾਲ ਆਉਂਦਾ, ਬਾਬੇ ਬੁੱਢੇ ਸਾਹਿਬ ਦਾ ਨਾਮ ਨਾਲ ਆਉਂਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਭਾਵੇਂ ਕੋਈ ਵੀ ਹੋਵੇ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਧਵੰਤਾ ਢੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਬੁੱਤੀਆਂ ਕਰਨ ਵਾਲਾ ਮੇਰੇ ਵਰਗਾ ਗਰੀਬ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਉਸ ਮਹਾਂਪੁਰਸ਼ ਬਾਬਾ ਨਾਮਦੇਵ ਦੀ ਭਗਤਾਂ ਵਿੱਚ ਗਿਣਤੀ ਆਈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਟੋਟਲ ਤਮਾਮ ਨੂੰ ਤਾਰ ਦਿੰਦਾ ਹੈ। ਤੂੰ ਵੀ ਉਸ ਹਰੀ ਪਰਮੇਸ਼ਰ ਦੇ ਨਾਮ ਤੇ ਆਪਣੇ ਮਨ ਨੂੰ ਕੇਂਦਰਿਤ ਕਰ, ਜੋੜ ਨਾ ਕਰ।
ਹਰ ਹਰ ਨਾਮ ਧਿਆਏ,
ਭਰੇ ਕਰਨ ਵਾਲੇ ਦੁੱਖਾਂ ਦੇ ਹਰ ਇੱਕ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਮਨ ਨੂੰ ਕੇਂਦਰਿਤ ਕਰ।
ਨਾਨਕ ਨਾਮ ਨਿਰੰਜਨ ਗਾਈਐ।
ਨਾਮ ਦਾ ਭਾਵ ਉਹ ਆਮ ਨਹੀਂ ਵਿਸ਼ੇਸ਼ ਹੈ। ਨਿਰੰਜਨ ਤੋਂ ਭਾਵ ਵਿਦਿਆ ਮਾਇਆ ਕਾਲ ਕੋ ਤੋਂ ਰਹਿਤ, ਉਹਨੂੰ ਗਾਉਣਾ ਕਰ। ਬਾਣੀ ਚ ਗਾਉਣ ਦਾ ਬੜਾ ਜ਼ਿਕਰ ਆਇਆ, ਇਹ ਕਿਉਂ? ਆਪਣੇ ਪੰਜਾਬੀ ਦੇ ਗੁਰਮੁਖ ਪਿਆਰੇ ਕਵੀ ਹੋਏ ਨੇ ਵੀਰ, ਉਹਨਾਂ ਬੜਾ ਸੁੰਦਰ ਲਿਖਿਆ, ਕਹਿੰਦੇ ਬਾਜ ਖੁਸ਼ੀ ਤੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ। ਕਹਿੰਦੇ ਨੇ ਵੀ ਗੁਰਮੁਖਾ ਜਿੰਨਾ ਨੇ ਖੁਸ਼ੀ ਨਾ ਹੋਵੇ ਉਹਨਾਂ ਚਿਰ ਗਾਇਆ ਨਹੀਂ ਜਾਂਦਾ। ਭਾਵ ਡੰਨ ਪੂਰਾ ਨਾ ਕਰ, ਖੁਸ਼ ਹੋ ਕਰਕੇ ਉਸ ਪਰਮਾਤਮਾ ਦੇ ਗੁਣ ਗਾਉਣਾ ਕਰ।
ਪਾਈਐ ਸਰਬ ਨਿਧਾਨਾ।
ਆਪਾਂ ਦੁਨੀਆਂ ਦਾ ਲੋਕ ਲਾਲਚੀ, ਆਪਾਂ ਕਹਿੰਦੇ ਗੱਫਾ ਮਿਲੇਗਾ ਕੋਈ ਮਿਲੇਗਾ। ਗੁਰਦੇਵ ਕਹਿੰਦੇ ਗੁਰਮੁਖਾ ਨਿਧਾਨਾ ਕਹਿੰਦੇ ਨੇ ਖਜ਼ਾਨਿਆਂ ਨੂੰ, ਗੁਰਮੁਖਾ ਤੈਨੂੰ ਤਮਾਮ ਖਜ਼ਾਨੇ ਮਿਲ ਜਾਣਗੇ।
ਕਰ ਕਿਰਪਾ ਜਿਸ ਦੇ ਸਵਾਮੀ,
ਵਾਹਿਗੁਰੂ ਜਿਹਦੇ ਉੱਤੇ ਕਿਰਪਾ ਕਰਕੇ ਉਹਨੂੰ ਦਾਤ ਦੇਵੇ ਤਾਂ
ਨਿਰਲੇ ਕਾਹੂ ਜਾਨਾ।
ਕਰ ਲਈ ਪਰ ਇਸ ਗੱਲ ਨੂੰ ਕੋਈ ਵਿਰਲਾ ਜਾਣਦਾ ਹੈ। ਇਹ ਸੀ ਗੁਰਮੁਖੋ ਸਤਿਗੁਰੂ ਪਾਤਸ਼ਾਹਾਂ ਦੇ ਪਾਵਨ ਪਵਿੱਤਰ ਫਰਮਾਨ ਦੀ ਸੂਖਮ ਵਿਚਾਰ। ਕੁਝ ਦਿਨਾਂ ਤੋਂ ਖਾਲਸਾ ਪੰਥ ਸਾਡੇ ਮਹਾਨ ਸਿੱਖ ਪੰਥ ਦੇ ਸਤਿਕਾਰਯੋਗ ਹਸਤੀ ਜਥੇਦਾਰ ਬਾਬਾ ਫੂਲਾ ਸਿੰਘ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਦੇ ਪੱਖ ਵਿੱਚ ਮੈਨੂੰ ਗੁਰਮੁਖਾਂ ਵੱਲੋਂ ਹਦਾਇਤ ਹੋਈ ਵੀ 2-4 ਮਿੰਟ ਉਹਨਾਂ ਦੇ ਬਾਰੇ ਵੀ ਸੰਗਤ ਨਾਲ ਸਾਂਝੇ ਕਰੋ। ਸੰਗਰੂਰ ਜ਼ਿਲ੍ਹੇ ਦੇ ਵਿੱਚ ਛੀਆਂ ਪਿੰਡ ਵਿੱਚ ਮਾਤਾ ਹਰ ਕੌਰ ਦੀ ਪਾਵਨ ਕੁੱਕ ਤੋਂ ਬਾਬੇ ਈਸ਼ਰ ਸਿੰਘ ਦੇ ਘਰ 14 ਜਨਵਰੀ 1760 ਇਸ ਗੁਰੂ ਕੇ ਲਾਲ ਦਾ ਜਨਮ ਹੋਇਆ। 1760 ਈਸਵੀ 14 ਜਨਵਰੀ ਮਾਤਾ ਹਰ ਕੌਰ ਜੀ ਬਾਬਾ ਈਸ਼ਰ ਸਿੰਘ ਦੇ ਘਰ, ਜ਼ਿਲ੍ਹੇ ਸੰਗਰੂਰ ਵਿੱਚ ਇੱਕ ਮੂਲਕ ਬਹੁਤ ਵੱਡਾ ਨਗਰ ਹੈ, ਉਹਦੇ ਤੋਂ 5 ਕਿਲੋਮੀਟਰ ਦੇ ਫਾਸਲੇ ਤੇ ਇਸ ਗੁਰੂ ਕੇ ਲਾਲ ਦਾ ਜਨਮ ਹੋਇਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਵੱਡਾ ਘਰੂਕਾਰ ਆ, 2 ਘਰੂਕਾਰ ਹੋਏ ਨੇ, ਜਿਵੇਂ ਕਈ ਬੰਦੇ ਘਬਰਾ ਕਹਿੰਦੇ ਜੀ ਆਪਣੀ ਕੌਮ ਦਾ ਕੀ ਬਣੇਗਾ। ਗੁਰਮੁਖੋ ਕਦੇ ਇਤਿਹਾਸ ਨੂੰ ਚੇਤੇ ਕਰੋ, 5 ਫਰਵਰੀ 1762 ਨੂੰ ਜਿਹੜਾ ਘਰੂਕਾਰਾ ਹੋਇਆ ਨਾ, ਉਹਦੇ ਚ ਆਪਣੇ ਵਡੇਰੇ 50% ਸ਼ਹੀਦ ਹੋ ਗਏ, ਜਿਹਨੂੰ ਆਪਾਂ ਕਹਿ ਸਕਦੇ ਵੀ ਸਾਡੀ ਅੱਧੀ ਕੌਮ ਕਤਲ ਹੋ ਗਈ। 5 ਫਰਵਰੀ 1762 ਕੋਪਰੀੜੇ ਦੇ ਇਲਾਕੇ ਚ ਮਲੇਰਕੋਟਲਾ ਏਰੀਆ, ਪਰ ਉਹਨਾਂ ਦਿਲ ਨਹੀਂ ਛੱਡਿਆ। ਇਹ ਮੈਂ ਜ਼ਿਕਰ ਤਾਂ ਕੀਤਾ ਕਿ ਇਸ ਘਰੂਕਾਰੇ ਵਿੱਚ ਬਾਬੇ ਫੂਲਾ ਸਿੰਘ ਦਾ ਸਤਿਕਾਰਯੋਗ ਪਿਤਾ ਬਹੁਤ ਭਾਰੀ ਜ਼ਖਮੀ ਹੋਇਆ, ਔਰ ਕੁਝ ਸਮੇਂ ਤੋਂ ਬਾਅਦ ਉਹਨਾਂ ਫੱਟਾਂ ਦੇ ਕਾਰਨ, ਉਹਨਾਂ ਜ਼ਖਮਾਂ ਦੇ ਕਾਰਨ ਬਾਬਾ ਜੀ ਸਰੀਰ ਛੱਡ ਗਏ। ਬਾਬ ਸਾਡੀ ਕੌਮ ਦਾ ਮਹਾਨ ਜੰਡਾਇਲ 2 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਪਿਤਾ ਤੋਂ ਵਿਛੜਾ ਹੋ ਗਿਆ। ਤੁਲਸੀਦਾਸ ਦੀਆਂ ਪੰਕਤੀਆਂ ਆਮ ਪ੍ਰਚਲਿਤ ਨੇ, ਸਾਡੇ ਵਿਦਵਾਨ ਵੀ ਬੋਲਦੇ ਨੇ, ਜਨਨੀ ਜਣੇ ਤਾਂ ਭਗਤ ਜਨ, ਕਹਿ ਦਾਤਾ ਕੇ ਸੂਰ ਨਹੀਂ ਤੋ ਜਾਨੀ ਬਾਂਧ ਰਹਿ ਕਹਿ ਗਵਾਵੇ ਨੂਰ। ਇਹ ਤੁਲਸੀਦਾਸ ਨੇ ਰਾਮਚਰਿਤ ਮਾਨਸ ਵਿੱਚ ਲਿਖਿਆ। ਕਹਿੰਦੇ ਨੇ ਮਾਂ ਤੂੰ ਪੁੱਤ ਨੂੰ ਜਨਮ ਦੇਣਾ, ਚਾਹੇ ਸੂਰਮਾ ਨੂੰ ਜਨਮ ਦੇਈ, ਚਾਹੇ ਦਾਤਾ ਹੋਵੇ ਤੇ ਚਾਹੇ ਭਗਤ ਹੋਵੇ, ਪਰ ਹੈਰਾਨੀ ਦੀ ਗੱਲ ਵੀ ਇਸ ਗੁਰੂ ਕੇ ਲਾਲ ਵਿੱਚ ਤਿੰਨੇ ਗੁਣ ਨੇ, ਇਹ ਸੂਰਮਾ ਵੀ ਹੈ, ਇਹ ਭਗਤ ਵੀ ਹੈ ਤੇ ਦਾਨੀ ਵੀ ਹੈ। ਦਾਨੀ ਦੀ ਗੱਲ ਮੈਂ ਕਹਿ ਦਿਆਂ ਕਿਉਂਕਿ ਸੂਈ ਬਹੁਤ ਤੇਜ਼ ਚੱਲ ਰਹੀ ਹੈ। ਆਪਾਂ ਨੂੰ ਜਦੋਂ ਕਿਤੇ ਗੱਫਾ ਮਿਲੇ ਨਾ ਤੇ ਆਪਾਂ ਕਹਿੰਦੇ ਵੀ ਬੜਾ ਕੋਨੇ ਮੈਨੂੰ ਮਦਦ ਕੀਤੀ। ਅਕਾਲੀ ਫੂਲਾ ਸਿੰਘ ਨੇ ਜ਼ਿੰਦਗੀ ਪ੍ਰਯੰਤ ਤਨਖਾਹ ਨਹੀਂ ਲਈ। ਕਈਆਂ ਨੇ ਕਿਹਾ ਵੀ ਜਥੇਦਾਰ ਜੀ ਤੁਹਾਡੀਆਂ ਲੋੜਾਂ ਨੇ, ਤੇ ਕਹਿਣ ਲੱਗਾ ਭੋਲਿਓ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕਰਦੇ, ਮੇਰੀ ਤਾਂ ਲੋੜਾਂ ਗੁਰੂ ਨਾਨਕ ਪੂਰੀਆਂ ਕਰਦਾ। ਇੰਨਾ ਦਾਨੀ ਸੀ, ਇੰਨਾ ਭੈ ਵਾਲਾ ਸੀ। ਮੈਂ ਉਹ ਥੋੜਾ ਜਿਹਾ ਵੇਰਵਾ ਸਾਂਝਾ ਕਰਾਂਗਾ। 14 ਸਾਲ ਦੀ ਉਮਰ ਦੇ ਵਿੱਚ ਇਹਦਾ ਭਰਾ ਛੋਟਾ ਜੀ ਸੰਤ ਸਿੰਘ, ਅੱਜ ਤਾਂ ਭਰਾ ਨੂੰ ਭਰਾ ਵੱਢੀ ਜਾਂਦਾ ਵੀ ਜਿਹੜਾ ਆਪਾਂ ਮਰਲੇ ਮਰਲੇ ਥਾਂ ਤੋਂ ਭਰਾ ਦਾ ਭਰਾ ਖੂਨ ਦਾ ਧਿਆ ਬਣ ਜਾਂਦਾ। ਆਪਾਂ ਗਾੜ ਥਾਂ ਤੋਂ ਝਗੜਾ ਕਰਦੇ, ਮੇਰੇ ਮਨ ਚ ਬੜਾ ਦਰਦ ਹੈ। ਇੱਥੇ ਸੰਤ ਸਿੰਘ ਦੀ ਮਸਕੀਨ ਹਰ ਸਾਲ ਆਉਂਦੇ ਹੁੰਦੇ ਸਨ, ਤੇ ਇੱਥੇ ਸ਼ਹਿਰ ਵਿੱਚ ਕਿਸੇ ਦਾ ਝਗੜਾ ਚੱਲਦਾ ਸੀ ਤੇ ਕਿਸੇ ਨੇ ਆਖਿਆ ਵੀ ਤੁਸੀਂ ਜਾਓ ਤੇ ਸ਼ਾਇਦ ਛੱਡ ਉਹ ਰਲ ਕੇ ਬਹਿ ਜਾਣ, ਤੇ ਮਸਕੀਨ ਸਾਹਿਬ ਗਏ ਤੇ ਉਹ ਕਹਿਣ ਲੱਗੇ ਆਪਣਾ ਗਿਆਨ ਪਾਸੇ ਰੱਖੀ, ਸਾਡੇ ਘਰ ਚੌਧਰ ਨਾ ਕਰ। ਇਹ ਐਸ ਅੰਮ੍ਰਿਤਸਰ ਦੀ ਗੱਲ ਜੇ, ਪਰ ਕਿਉਂ ਜਿਹਾ ਤਿਆਗੀ ਸੀ ਇਹ ਜਥੇਦਾਰ। 14 ਸਾਲ ਦੀ ਉਮਰ ਵਿੱਚ ਆਪਣੀ ਸਾਰੀ ਜਾਇਦਾਦ ਭਰਾ ਸੰਤ ਸਿੰਘ ਨੂੰ ਦੇ ਕੇ ਇਹ ਭਾਈ ਸਾਹਿਬ ਜੀ ਘਰੋਂ ਬਾਹਰ ਹੋ ਗਏ। ਇਹਨਾਂ ਦੇ ਭਰਾ ਨੇ ਸੰਤ ਸਿੰਘ, ਇਹਦੇ ਨਾਲ ਇਹ ਬਾਬਾ ਨੈਣਾ ਸਿੰਘ ਜਿਨ੍ਹਾਂ ਦਾ ਸਥਾਨ ਆਪਾਂ ਬੇਗਸਰ ਵੇਨੇ ਬਣਿਆ, ਲਹਿੰਦੇ ਪਾਸੇ ਉਹਨਾਂ ਦੀ ਸਮਾਧ ਬਣੀ ਹੈ ਬੇਗਸਰ ਦੇ ਪਾਸੇ, ਉਹਨਾਂ ਮਹਾਂਪੁਰਸ਼ਾਂ ਦੇ ਸੰਪਰਕ ਵਿੱਚ ਆ ਗਏ ਔਰ ਇਹਨਾਂ 14 ਸਾਲ ਦੀ ਵਿੱਚ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਛਕ ਲੈਣਾ ਚੰਗੀ ਗੱਲ ਹੈ, ਲੇਕਿਨ ਅੰਮ੍ਰਿਤ ਦੇ ਨਿਯਮਾਂ ਤੇ ਚੱਲਣਾ ਬਹੁਤ ਔਖਾ ਹੈ। ਆਪਾਂ ਬਹੁਤ ਘੱਟ ਚੱਲਦੇ, ਗੁਰੂ ਸਾਡੇ ਤੇ ਮਿਹਰ ਕਰੇ ਸੀ ਚੱਲੀਏ। ਬਾਬਾ ਜੀ ਨੇ ਉਹਨਾਂ ਦੇ ਕੋਲੋਂ ਅਧਿਆਤਮਿਕ ਸਿੱਖਿਆ ਲਈ ਔਰ ਜਦੋਂ ਉਹ ਸੱਚਖੰਡ ਪਿਆਨਾ ਕਰ ਗਏ 1700 ਦੇ ਵਿੱਚ, ਤੇ ਬਾਬਾ ਫੂਲਾ ਸਿੰਘ ਦੀ ਯੋਗਤਾ ਨੂੰ ਵੇਖ ਕਰਕੇ ਇਹਨਾਂ ਨੂੰ ਇਸ ਦਾ ਜਥੇਦਾਰ ਬਣਾਇਆ ਗਿਆ। ਯੋਗਤਾ ਨੂੰ ਵੇਖ ਕਰਕੇ ਇਹਨਾਂ ਨੂੰ ਉਮਰ ਕਰਕੇ ਵੱਡੇ ਵੀ ਹੋਣਗੇ, ਛੋਟੇ ਵੀ ਹੋਣਗੇ, ਤੇ ਜਿਵੇਂ ਆਪਾਂ ਕਹਿੰਦੇ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਜਥੇਦਾਰ ਚੁਣਿਆ ਗਿਆ। ਨਾਲ ਇਹ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਕਰਦੇ ਨੇ, ਤਰਨ ਤਾਰਨ ਸਾਹਿਬ, ਹੋਰ ਵੱਖ ਵੱਖ ਗੋਰੇ ਜਿਹੜੇ ਅਨੰਦਪੁਰ ਸਾਹਿਬ ਨੇ, ਗੁਰਦੁਆਰੇ ਸਾਹਿਬ ਨੇ, ਇਹਨਾਂ ਸਾਰਿਆਂ ਦੀ ਸੇਵਾ ਸੰਭਾਲ ਦਾ ਵੀ ਜਿੰਮਾ ਇਹਨਾਂ ਦੇ ਕੋਲ ਹੈ। ਤੇ ਕਈਆਂ ਨੇ ਆਖਿਆ ਜਥੇਦਾਰ ਜੀ ਕਿਵੇਂ ਬਣੇਗਾ, ਲੋੜਾਂ ਨੇ, ਅਸੀਂ ਬਾਬੇ ਫੂਲਾ ਸਿੰਘ ਨੂੰ ਇਵੇਂ ਚੇਤੇ ਨਹੀਂ ਕਰਦੇ। ਉਹਨਾਂ ਦੇ ਅੰਦਰ ਇਹ ਪੰਕਤੀਆਂ ਪ੍ਰਪੱਗ ਸਨ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਾਡੇ ਵਰਗਿਆਂ ਨੇ ਗੱਲ ਕਰਨੀ ਬਾਬਾ ਜੀ ਮਾਇਆ ਤੇ ਮਾਇਆ ਲੀਲੋ ਤੇ ਕਹਿਣਾ ਗੁਰਮੁਖਾ ਮੈਨੂੰ ਸਵਾਮੀ ਚਾਹੀਦਾ, ਮੈਨੂੰ ਮਾਇਆ ਨਹੀਂ ਚਾਹੀਦਾ ਚਾਹੀਦੀ, ਇਹਨਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ। ਜਦੋਂ 1802 ਦੇ ਵਿੱਚ ਅੰਮ੍ਰਿਤਸਰ ਸਾਹਿਬ ਤੇ ਮਹਾਰਾਜੇ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਨਾ, ਉਦੋਂ ਇੱਥੇ ਭੰਗੀਆਂ ਦਾ ਰਾਜ ਸੀ, ਭੰਗੀ ਮਿਸਲ ਦਾ, ਜਿਹੜੀਆਂ ਆਪਣੀਆਂ 12 ਮਿਸਲਾਂ ਨੇ ਨਾ, ਉਹਨਾਂ 12 ਮਿਸਲਾਂ ਚੋਂ ਇੱਕ ਭੰਗੀ ਮਿਸਲ ਹੈ ਜਿਹਦਾ ਮੂਲ ਪੰਜਵਾੜਾ, ਉੱਥੋਂ ਦਾ ਬਾਬਾ ਹਰੀ ਸਿੰਘ ਭੰਗੀ ਹੋਇਆ, ਜਿਹੜੇ 12 ਵਜੇ ਹਮਲਾ ਕਰਕੇ ਤੇ ਬੀਬੀ ਨੂੰ ਛਡਾ ਕੇ ਲਿਆਇਆ ਸੀ, ਜਿਹੜੇ ਆਪਾਂ ਨੂੰ ਕਹਿੰਦੇ ਸਿੱਖਾਂ ਦੀ 12 ਵੱਜ ਗਏ, ਉਹ ਹਰੀ ਸਿੰਘ ਭੰਗੀ ਪੰਜਵੜ ਦਾ ਸੀ। ਤੇ ਅਕਾਲ ਤਖ਼ਤ ਸਾਹਿਬ ਵਿਚਾਰਾ ਰੋਵੇ ਬ੍ਰਾਹਮਣ, ਕਹਿਣ ਲੱਗੇ ਰੋ ਨਾ ਭਰਾਵਾ, ਜਦੋਂ ਖਾਲਸਾ ਪੰਥ ਨਹੀਂ ਸੀ ਉਦੋਂ ਧੱਕੇ ਹੁੰਦੇ ਸਨ, ਹੁਣ ਖਾਲਸਾ ਪੰਥ ਤੇ ਅਸੀਂ ਬੀਬੀ ਛਡਾ ਕੇ ਲਿਆਵਾਂਗੇ। ਔਰ ਉਸ ਹਰੀ ਸਿੰਘ ਭੰਗੀ ਨੇ ਹਮਲਾ ਕਰਕੇ ਠੀਕ 12 ਵਜੇ ਉਸ ਬੀਬੀ ਨੂੰ ਛਡਾ ਕੇ ਲਿਆਂਦਾ, ਤੇ ਸਾਨੂੰ ਕਹਿੰਦੇ ਸਿੱਖਾਂ ਦੇ 12 ਵੱਜ ਗਏ। ਅੱਖਾਂ ਨੀਵੀਆਂ ਨਾ ਕਰਿਆ ਕਰੋ, ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ 12 ਵਜੇ ਦੁਸ਼ਟਾਂ ਦੀ ਸਦਾਈ ਕਰਕੇ ਕਿਸੇ ਦਾ ਭਲਾ ਕੀਤਾ ਗੱਲ ਵਿੱਚੋਂ ਆ ਗਈ। ਉਸ ਭੰਗੀ ਖਾਨਦਾਨ ਵਿੱਚੋਂ ਇੱਥੇ ਅੰਮ੍ਰਿਤਸਰ ਸਾਹਿਬ ਉਹਨਾਂ ਦਾ ਸੇਵਾ ਸੰਭਾਲ ਕਹਿ ਲਓ, ਪ੍ਰਬੰਧ ਕਹਿ ਲਓ, ਜਦੋਂ ਹਮਲਾ ਕੀਤਾ ਨਾ ਤੇ ਭੰਗੀ ਸਰਦਾਰ ਵੀ ਸਿੱਧੇ ਹੋਏ, ਸਤਿਕਾਰਯੋਗ ਬਾਬਾ ਫੂਲਾ ਸਿੰਘ ਦੇ ਅੱਗੇ ਸਿਰ ਝੁਕ ਜਾਂਦਾ ਹੈ। ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ, ਭੰਗੀ ਸਰਦਾਰ ਉਹ ਬਾਹਾਂ ਭੰਨੀ ਦੀਆਂ ਨਹੀਂ, ਆਪਾਂ ਤਾਂ ਭੰਨਦੇ ਹਾਂ ਨਾ। ਤੇ ਅਕਾਲੀ ਫੂਲਾ ਸਿੰਘ ਭੰਗੀ ਸਰਦਾਰ ਨੂੰ ਕਹਿੰਦਾ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ, ਬਾਹਾਂ ਭੰਨੀ ਦੀਆਂ ਨੇ, ਇਹ ਵੀ ਆਪਣਾ ਹੈ, ਬਿਨਾਂ ਖੂਨ ਖਰਾਬੇ ਤੋਂ ਪਿਆਰ ਦੇ ਨਾਲ ਸਮਝੌਤਾ ਕਰਾ ਕਰਕੇ ਮਹਾਰਾਜੇ ਰਣਜੀਤ ਸਿੰਘ ਨੂੰ ਇੱਥੇ ਲਿਆਂਦਾ, ਕਹਿਣ ਲੱਗਾ ਸੇਵਾ ਕਰੇਗਾ ਇਹ ਗੁਰੂ ਘਰ ਦੀ। ਗੁਰਮੁਖੋ ਇੱਥੇ ਬਸ ਨਹੀਂ, ਜਿਵੇਂ ਅੱਜ ਕੱਲ੍ਹ ਕਈ ਸ਼ਰਾਰਤੀ ਅਨਸਰ ਲਾ ਲਾ ਕਈ ਤਰ੍ਹਾਂ ਦੇ ਪ੍ਰਦਰਸ਼ਨ ਕਰਦੇ ਨੇ ਆਪਣੇ ਚ ਪਾੜਾ ਪਾਉਣ ਲਈ। ਆ ਜਿਹੜਾ 84 ਦਾ ਆਪਾਂ ਅਟੈਕ ਵੇਖਿਆ ਨਾ, ਇਹਦਾ ਮੇਨ ਕਾਰਨ ਸੀ ਕਿਸੇ ਬੰਦੇ ਨੇ ਇੱਥੇ ਨਾਰਾ ਮਾਰਿਆ ਸੀ, ਕੰਘਾ ਕਛਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਇਹ ਉਦੋਂ ਦੀ ਪੁਆੜਾ ਪਿਆ ਜੇ 80 ਦਾ ਦਰਬਾਰ ਸਾਹਿਬ ਦੇ ਬੂਹੇ ਅੱਗੇ ਆ ਕੇ ਸ਼ਰਾਰਤੀ ਅਨਸਰਾਂ ਕਿਹਾ ਕੰਘਾ ਕੜਾ ਕੇਸ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਇਹ ਸ਼ਰਾਰਤੀ ਅਨਸਰਾਂ ਨੇ ਕਰਤੂਤ ਕੀਤੀ ਜਿਹਦਾ ਦੁੱਖ ਅਸੀਂ ਅੱਜ ਵੀ ਝਾਲਨੇ ਆ, ਤੇ ਸਾਡੇ ਭਰਾ ਭਾਈ 28-28 ਸਾਲ ਦੇ ਜੇਲ੍ਹਾਂ ਚ ਬੰਦ ਨੇ ਉਹਨਾਂ ਦੀ ਕੁਝੀ ਕਰਤੂਤ ਕਰਕੇ। ਇਹ ਗੱਲ ਮੈਂ ਸ਼ਰਾਰਤ ਨਾਲ ਨਹੀਂ ਕਹੀ, ਇਸੇ ਤਰ੍ਹਾਂ ਦੀ 1802 ਦੇ ਲਾਗੇ ਚੱਗ ਘਟਨਾ ਵਾਪਰੀ। ਅੰਗਰੇਜ਼ ਲਾਰਡ ਮੈਟਕਾਫੂ ਦਾ ਨਾਂ ਹੈ ਤੇ ਉਹਦੇ ਨਾਲ ਸ਼ਰਾਰਤੀ ਅਨਸਰ ਸਰ ਕਹਿਣ ਲੱਗੇ ਸੀ ਤਾਜ਼ੀਆ ਕੱਢਣਾ ਤਾਜ਼ੀਆ, ਜਿਹੜੇ ਸਿੰਘ ਸਨ ਉਹਨਾਂ ਤਲਵਾਰਾਂ ਕਿਰਪਾਨਾਂ ਕੱਢਣੀਆਂ। ਔਰ ਉਸ ਮੌਕੇ ਜਦੋਂ ਸਿੱਧੇ ਹੋਣ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਅਕਾਲੀ, ਇਹ ਸਾਡੀ ਕੌਮ ਜਥੇਦਾਰ ਦਾ ਸਤਿਕਾਰ ਸੀ, ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੇ ਗੋਡਿਆਂ ਤੇ ਹੱਥ ਰੱਖ ਕੇ ਆਖਿਆ ਬਾਬਾ ਜੀ ਜਿਵੇਂ ਕਿਵੇਂ ਹੁੰਦਾ ਹੈ ਸਿੰਘਾਂ ਨੂੰ ਕੰਟਰੋਲ ਕਰੋ। ਤੇ ਅਕਾਲੀ ਫੂਲਾ ਸਿੰਘ ਕਹਿਣ ਲੱਗਾ ਉਹਨੂੰ ਜਵਾਨਾਂ ਬੰਦ ਕਰ। ਇਹ ਸੀ ਬਾਬੇ ਦਾ ਜੀਵਨ ਦਾ ਆਚਾਰ। ਸੁਣ ਦੇ ਮੁਤਾਬਕ ਮਹਾਰਾਜੇ ਰਣਜੀਤ ਸਿੰਘ ਦੇ ਕੋਲੋਂ ਟਲਿਆਈ ਹੋਈ, ਇਹ ਨਹੀਂ ਆਖਿਆ ਵੀ ਤਗੜਾ ਤੇ ਇਹਨੂੰ ਪੁੱਛੋ ਨਾ, ਕਿਸੇ ਨੇ ਆਖਿਆ ਮਹਾਰਾਜਾ ਕਹਿਣ ਲੱਗਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਰਾਜਾ ਕੌਣ ਹੈ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੋਂ ਵੱਡਾ ਰਾਜਾ ਕੌਣ ਹੈ, ਉਹਨੂੰ ਪੇਸ਼ ਹੋਣਾ ਪਵੇਗਾ। ਦੋਵਾਂ ਦਾ ਧੰਨਵਾਦ ਇਹੋ ਜਿਹੇ ਜਥੇਦਾਰਾਂ ਤੇ ਸਰਦਾਰਾਂ ਦਾ। ਸਾਡੀ ਕੌਮ ਦਾ ਮਹਾਰਾਜਾ ਹੱਥ ਜੋੜ ਕੇ ਕਾਲ ਤਖ਼ਤ ਦੇ ਅੱਗੇ ਖਲੋਤਾ, ਆਪਾਂ ਤਾਂ ਬਾਹਾਂ ਉੱਚੀਆਂ ਕਰਕੇ ਲੰਘਦੇ ਹਾਂ ਨਾ। ਮਹਾਰਾਜਾ ਰਣਜੀਤ ਸਿੰਘ ਦਾ ਤਿਬ ਤੱਕ ਰਾਜ ਹੈ, ਤਿਬ ਤੱਕ ਕਸ਼ਮੀਰ ਜੀ ਦੇ ਅਧੀਨ ਹੈ। ਜਿਹਨੇ ਮੁਲਤਾਨ ਨੂੰ ਕਬਜ਼ੇ ਥੱਲੇ ਕੀਤਾ ਹੈ। ਜਥੇਦਾਰ ਕਹਿਣ ਲੱਗਾ ਇਹਨੂੰ ਆ ਬੰਨ ਲਓ ਇਮਲੀ ਦੇ ਦਰਖਤ ਨਾਲ। ਅੜ ਇਮਲੀ ਦਾ ਦਰਖਤ ਹੈ ਨਾ, ਇਹ 84 ਦੇ ਮੌਕੇ ਸਾੜਿਆ ਗਿਆ ਤੇ ਮੁੜ ਕੇ ਬਾਬਾ ਠਾਕਰ ਸਿੰਘ ਨੂੰ ਫਿਰ ਲਾਇਆ ਤਾਂ ਕਿ ਸਾਡੀ ਕੌਮ ਇਹਦੇ ਤੋਂ ਸੰਕੇਤ ਲੈ ਵੀ ਗੁਰਮੁਖਾ ਅਕਾਲ ਤਖ਼ਤ ਤੋਂ ਵੱਡੀ ਕੋਈ ਸਾਡੇ ਲਈ ਤਾਕਤ ਨਹੀਂ। ਕਿਉਂ ਇਹ ਰੱਬ ਦਾ ਤਖ਼ਤ ਜੇ ਕਿਸੇ ਔਰ ਨਾ ਹੱਥ ਲਗਾਇਓ, ਬੁੱਢਾ ਆਓ ਗੁਰਦਾਸ ਬਣਾਇਓ, ਇਹਦੀ ਸੇਵਾ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੇ ਕੀਤੀ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਚੜਾਈ ਕੀਤੀ। ਮੈਂ ਕਿਸੇ ਦੇਸ਼ ਦਾ ਸਰਕਾਰ ਦੇ ਉਲਟ ਨਹੀਂ ਬੋਲਿਆ, ਬਿਲਕੁਲ ਸੋਚਿਆ ਨਹੀਂ ਜਾ ਸਕਦਾ। ਸਰਕਾਰਾਂ ਦੇ ਝੰਡੇ ਲਹਿ ਜਾਂਦੇ ਨੇ ਲੇਕਿਨ ਅਕਾਲ ਤਖ਼ਤ ਦਾ ਝੰਡਾ ਰਾਤ ਨੂੰ ਲਹਿੰਦਾ ਨਹੀਂ। ਇਹ ਰੱਬ ਦਾ ਤਖ਼ਤ ਹੈ, ਅਕਾਲ ਤਖ਼ਤ ਇਹਦੇ ਤੇ ਕਾਲ ਦਾ ਪ੍ਰਭਾਵ ਨਹੀਂ, ਸਵੇ ਦਾ ਪ੍ਰਭਾਵ ਨਹੀਂ। ਕਹਿੰਦੇ ਇਹਨੂੰ ਬੰਨ ਲਓ, ਹੱਥ ਜੋੜ ਕੇ ਸਾਡਾ ਕੌਮ ਦਾ ਜਥੇਦਾਰ ਮਾਫ ਕਰਨਾ। ਮਹਾਰਾਜਾ ਖਲੋਤਾ ਹੈ ਕਿ ਨਾਰਦਿਆਂ ਨੇ ਆਖਿਆ ਬਾਬਾ ਜੀ ਇਹਦੇ ਤੋਂ ਗਾਂਹ ਕੀ ਗੱਲ ਕਰੀਏ। ਕਹਿਣ ਲੱਗੇ ਜੀ ਤੇਰੇ ਅੰਦਰ ਨਿਮਰਤਾ ਨਾ ਜਾ ਰਣਜੀਤ ਸਿੰਘ, ਤੇਰਾ ਗੁਰੂ ਭਲਾ ਕਰੇ, ਇੰਨੀ ਹਲੀਮੀ ਹੈ। ਬਾਬਾ ਜੀ ਨੇ ਮੁਲਤਾਨ ਔਰ ਇਹਦੇ ਤੋਂ ਇਲਾਵਾ ਜਿਹੜੇ ਕਾਬਲ ਕੰਧਾਰ ਇਹਨਾਂ ਨੂੰ ਜਿੱਤਿਆ ਤੇ ਜਦੋਂ ਇਹ ਜਾ ਰਹੇ ਨੇ ਨਾ, ਸਾਡੇ ਚ ਬੜੀ ਕਮਜ਼ੋਰੀ ਆ, ਆਪਾਂ ਬੰਦਿਆਂ ਦੀ ਓਟ ਰੱਖਦੇ ਹਾਂ। ਦਰਿਆ ਪਾਰ ਕਰਨ ਲੱਗੇ ਨੇ ਤੇ ਕਹਿਣ ਲੱਗੇ ਜੇ ਨਾਲ ਵੀ ਸੈਨਾ ਨਹੀਂ ਆਏ ਤੇ ਕਾਲੀ ਫੂਲਾ ਸਿੰਘ ਕਹਿਣ ਲੱਗਾ ਤੂੰ ਸੈਨਾ ਨੂੰ ਅਡੀਕ ਲਾ, ਮੈਂ ਆਪਣੇ ਮਾਲਕ ਦੀ ਅੱਗੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਮੈਂ ਪਛਾਣ ਨਹੀਂ ਹਟਣਾ। ਆਪਾਂ ਤਾਂ ਅਰਦਾਸਾਂ ਵੀ ਕਰੀ ਜਾਂਦੇ ਤੇ ਉਹਦੀ ਪਾਲਣਾ ਵੀ ਨਹੀਂ ਕਰਦੇ। ਅਕਾਲੀ ਫੂਲਾ ਸਿੰਘ ਦੇ ਜੀਵਨ ਤੋਂ ਵਿਸ਼ੇਸ਼ ਜਿਹੜੀ ਪ੍ਰੇਰਣਾ ਅਸੀਂ ਲੈਣੀ ਹੈ ਨਾ, ਗੁਰੂ ਕਾ ਸਿੱਖ ਅਰਦਾਸ ਵਾਸਤੇ ਮਰ ਮਿਟਣ ਨੂੰ ਤਿਆਰ ਹੈ। ਅਰਦਾਸ ਸਿੱਖ ਦੀ ਰੀੜ੍ਹ ਦੀ ਹੱਡੀ ਹੈ, ਰੀੜ੍ਹ ਦੀ ਹੱਡੀ। ਜੇ ਆਪ ਅਰਦਾਸ ਤੋਂ ਟੁੱਟ ਗਏ ਤੇ ਆਪਣੇ ਪੱਲੇ ਕੱਖ ਨਹੀਂ। ਸੋਈ ਬਹੁਤ ਤੇਜ਼ ਚੱਲਦੀ ਹੈ। ਕਦੇ ਇਤਿਹਾਸ ਪੜੋ, ਅਜੈਨ ਦਾ ਰਾਜਾ ਬਿਸ਼ੰਬਰ, ਅਜੈਨ ਦਾ ਸੇਠ ਬਿਸ਼ੰਬਰ ਦਾਸ ਕਲਗੀਧਰ ਪਾਤਸ਼ਾਹ ਕੋਲ ਆਇਆ ਤੇ ਮੇਰੇ ਪਾਤਸ਼ਾਹ ਨੇ ਉੱਥੇ ਸੌਰ ਦਾਸਾਂ ਦਾ ਜ਼ਿਕਰ ਕੀਤਾ ਵੀ ਸਿੱਖ ਨੂੰ ਸੌਰ ਦਾਸ ਕਰਨੀ ਚਾਹੀਦੀ। ਆਪਾਂ ਰੋਟੀ ਖਾਣ ਲੱਗਦੇ ਤੇ ਉਦੋਂ ਅਰਦਾਸ ਕਰੀਏ, ਕਾਮ ਕ੍ਰੋਧ ਅਲੋਭੋ ਬਿਨ ਸਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪਾਤਸ਼ਾਹ ਮੈਂ ਪ੍ਰਸ਼ਾਦਾ ਛਕਣ ਲੱਗਾ, ਕਿਤੇ ਖਾ ਕੇ ਮੇਰੀ ਬੁੱਧੀ ਭ੍ਰਿਸ਼ਟ ਨਾ ਹੋ ਜਾਵੇ, ਮੈਂ ਸੋਚ ਗੰਦੀ ਨਾ ਹੋ ਜਾਏ, ਮੈਂ ਲਾਲਚੀ ਨਾ ਹੋ ਜਾਵਾਂ। ਕਹਿਣ ਤੋਂ ਭਾਵ ਅਸੀਂ ਪੈਰ ਪੈਰ ਤੇ ਅਰਦਾਸ ਕਰਨੀ ਹੈ। ਮਹਾਰਾਜੇ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਕਹਿਣ ਲੱਗਾ, ਰਣਜੀਤ ਸਿੰਘ ਤੈਨੂੰ ਕਿਸੇ ਫੌਜ ਦੀ ਓਟ ਆਸਰਾ ਤੇ ਉਹਨੂੰ ਡੀਕ ਲਾ, ਪਰ ਮੈਂ ਨਹੀਂ ਖਲੋਣਾ, ਮੈਂ ਅਰਦਾਸ ਕਰ ਲਿਆ। ਆਪਾਂ ਤਾਂ ਕਹਿੰਦੇ ਸਾਡੇ ਘਰ ਇੱਕ ਸੋਚ ਹੈ ਵੀ ਮਹਾਰਾਜਾ ਰਣਜੀਤ ਸਿੰਘ ਸਾਡੇ ਘਰ ਜੰਮੇ ਤੇ ਮਨੀ ਸਿੰਘ ਦੂਜਿਆਂ ਦੇ ਘਰ ਜੰਮੇ, ਅੱਜ ਸਾਡੀ ਸੋਚ ਹੈ। ਕਹਿਣ ਤੋਂ ਭਾਵ ਬੰਦ ਬੰਦ ਕਿਸੇ ਦੇ ਹੋਰ ਦੇ ਕੱਟੇ ਜਾਣ ਤੇ ਪੁੱਤ ਮੇਰਾ ਕੁਰਸੀ ਤੇ ਬਵੇ। ਮਹਾਰਾਜ ਰਣਜੀਤ ਸਿੰਘ ਭਾਵ ਮੇਰੇ ਘਰ ਮਹਾਰਾਜ ਰਣਜੀਤ ਸਿੰਘ ਜੰਮੇ ਤੇ ਮਨੀ ਸਿੰਘ ਦੂਜਿਆਂ ਦੇ ਘਰ, ਦੂਜਿਆਂ ਦੇ ਬੰਦ ਬੰਦ ਕੱਟੇ ਜਾਣ ਤੇ ਚੌਧਰ ਸਾਡੇ ਘਰ। ਇਹ ਸਾਡੇ ਵਡੇਰਿਆਂ ਦਾ ਅਸੂਲ ਨਹੀਂ। ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਅੱਗੇ ਹੋਇਆ ਤੇ ਗੁਰਮੁਖੋ ਇਸੇ ਜਿਹੜਾ ਕੱਲ ਦੇਣ ਆਉਣਾ ਨਾ, 14 ਮਾਰਚ 1823 ਨੂੰ ਗੁਰੂ ਕੇ ਲਾਲ ਨੂੰ ਗੋਲੀਆਂ ਵੱਜੀਆਂ, ਕੌਮ ਦੇ ਲੇਖੇ ਲੱਗ ਗਿਆ। ਆਪਾਂ ਉਸ ਗੁਰੂ ਕੇ ਲਾਲ ਨੂੰ ਚੇਤੇ ਇਸ ਕਰਕੇ ਕਰਦੇ ਹਾਂ ਤਾਂ ਕਿ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕਰਕੇ ਅਸੀਂ ਵੀ ਸਤਿਗੁਰੂ ਪਾਤਸ਼ਾਹ ਦੀ ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਵੀ ਉਹਨਾਂ ਮਹਾਂਪੁਰਖਾਂ ਬਜ਼ੁਰਗਾਂ ਵਰਗਾ ਜੀਵਨ ਦੇ। ਇਹ ਕੇਵਲ ਤੇ ਕੇਵਲ ਤੇਰੇ ਕੋਲ ਮੰਗ ਹੈ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਫੁੱਲਾਂ ਚੁੱਕਾਂ ਦੀ ਮਾਫੀ ਜੀ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।